ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਣ ਗਾਵਹੁ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ, ਮਹਾਬਿਖਮ ਅਗਨ ਕੋ ਸਾਗਰ। ਸਾਧੂ ਸੰਗ ਉਧਾਰੇ, ਗੁਣ ਗਾਵਹੁ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ, ਮਹਾਬਿਖਮ ਅਗਨ ਕੋ ਸਾਗਰ। ਸਾਧੂ ਸੰਗ ਉਧਾਰੇ, ਪੂਰੈ ਗੁਰ ਮਿਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ, ਜਤ ਕਤ ਪੂਰ ਰਹੋ ਪਰਮੇਸ਼ੁਰ, ਕਤ ਆਵਾਏ ਕਤ ਜਾਈ। ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਂ ਕੀ ਪੂਰਨ ਘਾਲਾ। ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ। ਸਤਿਸੰਗਤ ਜੀ, ਜਗਿਆਸੂ ਨੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਭਾਰਤੀ ਸਨਾਤਨ ਮਤ ਮੁਤਾਬਕ ਲੋਕੀ ਅਨੰਤ ਕਾਲ ਤੋਂ 33 ਕਰੋੜ ਦੇਵਤਿਆਂ ਦੀ ਪੂਜਾ ਕਰਦੇ ਆ ਰਹੇ ਹਨ, ਪਰ ਆਪ ਜੀ ਨੇ ਉਹਨਾਂ ਦੇਵੀ ਤੇ ਦੇਵਤਿਆਂ ਦੀ ਪੂਜਾ ਤੋਂ ਹਟਾ ਕਰਕੇ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਨਾਲ ਜੁੜਨ ਦੀ ਪ੍ਰੇਰਨਾ ਕਿਉਂ ਦਿੱਤੀ। ਤੋ ਗੁਰਮੁਖੋ, ਪੰਜਾਬੀ ਦੀ ਇੱਕ ਆਮ ਕਹਾਵਤ ਹੈ, ਬੋਲੀ ਹੈ, ਹਾਥੀ ਦੇ ਪਾਉਂ ਵਿੱਚ ਸਾਰੇ ਪਾਉਂ ਆ ਜਾਂਦੇ ਹਨ। ਤੋ ਸਤਿਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਆਂ ਇਹ ਦੇਵੀਆਂ ਇਹ ਦੇਵਤੇ ਸਾਰੇ ਪਰਿਪੂਰਨ ਪਰਮਾਤਮਾ ਦੀ ਆਗਿਆ ਚ ਨੇ, ਔਰ ਉਸ ਪਰਮਾਤਮਾ ਦੀ ਪੂਜਾ ਕਰਨ ਦੇ ਨਾਲ ਸਾਰੇ ਵਿੱਚ ਆ ਜਾਣਗੇ। ਤੂੰ ਕਦੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਸੋਧਰ ਪੜ੍ਹੀ ਹੋਵੇਗੀ, ਵਿਚਾਰੀ ਹੋਏਗੀ। ਉਸ ਪਾਵਨ ਪਿੱਤਰ ਸੋਦਰ ਦੀ ਬਾਣੀ ਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਿਰਣਾ ਕੀਤਾ ਕਿ ਸਾਰੇ ਇਹ ਦੇਵੀ ਤੇ ਦੇਵਤੇ ਉਸ ਪਰਿਪੂਰਨ ਪਰਮਾਤਮਾ ਦੀ ਆਰਾਧਨਾ ਕਰਦੇ ਹਨ। ਆਪਾਂ ਗੁਰੂ ਪਿਆਰੋ ਪੜ੍ਹਦੇ ਹਾਂ, ਗਾਵਣ ਤੁਧ ਨੂੰ ਈਸ਼ਰ ਬ੍ਰਹਮਾ ਦੇਵੇ, ਸੋਨ ਤੇਰੇ ਸਦਾ ਸਵਾਰੇ, ਗਾਵਣ ਤੁਧ ਨੂੰ ਇੰਦਰ ਅੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਇੰਦਰ ਦੇਵਤਿਆਂ ਦਾ ਆਗੂ ਮੰਨਿਆ, ਹੇ ਪਰਿਪੂਰਨ ਪ੍ਰਮਾਤਮਾ ਮੈਂ ਤੇਰੀ ਵਡਿਆਈ ਤਾਂ ਕਰਦਾ ਹੈ ਕਿ ਦੇਵਤਿਆਂ ਦਾ ਮੁਖੀ ਇੰਦਰ ਵੀ ਤੇਰੀ ਆਰਾਧਨਾ ਕਰਦਾ ਹੈ। ਔਰ ਆਂਦੀਆਂ ਪੰਕਤੀਆਂ ਨੇ ਹੋਰ ਕੇਤੇ ਤੁਧ ਨੂੰ ਗਾਵਨ, ਸੇ ਮੈਂ ਚੇਤਨ ਆਵਨ ਨਾਨਕਿਆ ਵਿਚਾਰੇ। ਹੇ ਪਰਿਪੂਰਨ ਪ੍ਰਮਾਤਮਾ, ਜੇ ਮੈਂ ਗਿਣਤੀ ਕਰਕੇ ਦੱਸਣਾ ਚਾਹਵਾਂ ਤੇ ਮੈਨੂੰ ਸਾਰਿਆਂ ਦਾ ਚੇਤਾ ਨਹੀਂ ਆ ਸਕਦਾ ਜਿਹੜੇ ਤੇਰੀ ਵਡਿਆਈ ਕਰਦੇ ਹਨ। ਇਸ ਕਰਕੇ ਗੁਰੂ ਪਿਆਰੂ ਅੱਜ ਦੇ ਪਾਵਨ ਹੁਕਮਨਾਮੇ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਾਨੂੰ ਕੇਵਲ ਤੇ ਇੱਕ ਪਰਿਪੂਰਨ ਪ੍ਰਮਾਤਮਾ ਦੀ ਇਬਾਦਤ ਕਰਨ ਦੀ ਪ੍ਰੇਰਣਾ ਦਿੱਤੀ, ਪਰ ਉਸ ਪ੍ਰਮਾਤਮਾ ਦੀ ਪੂਜਾ ਕਰਨ ਦਾ ਢੰਗ ਤਰੀਕਾ, ਉਹਦੇ ਨਾਲ ਮਨ ਕਰਕੇ ਜੁੜਨ ਦੀ ਜਿਹੜੀ ਜਾਚ ਹੈ, ਉਹ ਕੇਵਲ ਤੇ ਕੇਵਲ ਗੁਰੂ ਦੱਸ ਸਕਦਾ ਹੈ। ਔਰ ਨਾਲ ਪਤੰਜਲ ਸ਼ਾਸਤਰ ਦੇ ਮੁਤਾਬਕ ਲੋਕੀ ਹੱਠ ਯੋਗ ਕਰਦੇ ਸਨ, 84 ਆਸਣ ਲਾ ਲੈਣੇ, ਪੁਰਾਣੇ ਯਾਮ ਕਰਨਾ, ਔਰ ਇਸੇ ਪ੍ਰਕਾਰ ਪ੍ਰੀਤ ਨਾੜੀ ਨੂੰ ਸਿੱਧਿਆਂ ਕਰਕੇ ਮਨ ਨੂੰ ਇਕਾਗਰ ਕਰਨ ਦਾ ਯਤਨ ਕਰਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ, ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਵੱਸ ਗਿਆ ਉਹਨਾਂ ਦਾ ਇਹ ਤਾਪ, ਉਹਨਾਂ ਦਾ ਜਪ ਪ੍ਰਭੂ ਦੇ ਦਰ ਪ੍ਰਵਾਨ ਚੜ ਜਾਏਗਾ। ਨਾ ਕੋ ਕਲਪਨਾ, ਨਾ ਕੋ ਕਲੇਸ਼, ਨਾ ਜਮਾਂ ਦੀ ਫਾਸੀ ਦਾ ਭੈ, ਕਿਉਂਕਿ ਪ੍ਰਮਾਤਮਾ ਦੀ ਬੰਦਗੀ ਕਰਨੀ ਹੀ ਮਨੁੱਖ ਦੀ ਜ਼ਿੰਦਗੀ ਦਾ ਪੂਰ ਨਿਸ਼ਾਨਾ ਤੇ ਲਕਸ਼ ਹੈ। ਇਹ ਗੁਰੂ ਪਿਆਰੋ ਹੁਕਮਨਾਮੇ ਦੇ ਆਮ ਕਰਕੇ ਅੰਤਰੀ ਭਾਵ ਨੇ। ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਆਰੰਭ ਵਿੱਚ ਕਿਰਪਾ ਕਰਦੇ ਨੇ, ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਗੁਣ ਗਾਵਹੁ ਪੂਰਨ ਅਬਿਨਾਸੀ।
ਗੁਰਮੁਖੋ ਵਡਿਆਈ ਗਾਇਆ ਕਰੋ। ਇੱਕ ਨੁਕਤਾ ਹੈ ਆਮ ਕਰਕੇ ਵਿਚਾਰਨ ਵਾਲਾ, ਗੁਰੂ ਕੀ ਬਾਣੀ ਵਿੱਚ ਥਾਂ ਥਾਂ ਦੇ ਉੱਪਰ ਗਾਉਣ ਦਾ ਜ਼ਿਕਰ ਕੀਤਾ, ਗਾਉਣ ਦਾ। ਇਹਦੇ ਪਿੱਛੇ ਇੱਕ ਮਨੋਵਿਗਿਆਨਕ ਪੱਖ ਵੀ ਹੈ। ਕਵੀਸ਼ਰ ਸੱਜਣ ਕਵੀ ਵੀਰ ਬੋਲਦੇ ਹੁੰਦੇ ਨੇ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਵਾਂ ਦੇ ਬਾਜ ਨਹੀਂ ਰੋਏ ਜਾਂਦੇ, ਦਰਦਾਂ ਬਾਦ ਨਾ ਬਾਜ ਨਾ ਸੀਨੇ ਵਿੱਚ ਛੇਕ ਹੁੰਦੇ, ਛੇਕਾਂ ਬਾਜ ਨਾ ਮੋਤੀ ਪਰੋਏ ਜਾਂਦੇ। ਮਨੁੱਖ ਗਾਵੇਗਾ ਉਦੋਂ ਜਦੋਂ ਮਨੁੱਖ ਦਾ ਮਨ ਖੁਸ਼ ਹੋਏਗਾ, ਮਨ ਵਿੱਚ ਚਾਹ ਤੇ ਉਬਾਹ ਹੋਵੇਗਾ। ਇਹ ਗੱਲ ਗੁਰੂ ਬਾਬੇ ਨੇ ਤਾਂ ਕਹੀ ਹੈ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਲਾਈ ਫਰਮਾਨ ਹੈ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕੇਵਲ ਤੇ ਕੇਵਲ ਮਾਰੀ ਦੇ ਅੰਦਰੋਂ ਦਿਲ ਨਾ ਕਰਨਾ, ਵਾਹਿਗੁਰੂ ਵਾਹਿਗੁਰੂ ਕਹਿਣਾ, ਗੁਰਮੁਖਾ ਪੂਰਨ ਲਾਭ ਤੈਨੂੰ ਤਾਂ ਹੋਵੇਗਾ ਜੇ ਚਾਰਣ ਵਿਕਾਸ ਨਾਲ ਅੰਦਰੋਂ ਵਡਿਆਈ ਕਰੇ। ਤਾਂ ਵਡਿਆਈ ਕਰ ਕੇ ਦੀ ਉਹ ਪਰਿਪੂਰਨ ਪਰਮਾਤਮਾ ਜਿਹੜਾ ਮੁਕੰਮਲ ਹੈ, ਜਿਹੜਾ ਨਾਸ ਤੋਂ ਰਹਿਤ ਹੈ, ਅਧੂਰੇ ਦੀ ਇਬਾਦਤ ਨਾ ਕਰ। ਅਸੀਂ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਦਾ ਵੇਰਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ ਪੜ੍ਹਦੇ ਹਾਂ। ਉੱਥੇ ਭਾਈ ਸਾਹਿਬ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ 20 ਚੋਣਵੇਂ ਸਿੱਖਾਂ ਦਾ ਜ਼ਿਕਰ ਕੀਤਾ ਹੈ, 20 ਕੇਵਲ, ਔਰ ਉਹਨਾਂ 20 ਦੇ ਵਿੱਚ ਮਰਸੀਆਂ ਨਗਰ ਦੇ ਰਹਿਣ ਵਾਲੇ ਭਾਈ ਭਗੀਰਥ ਦਾ ਜ਼ਿਕਰ ਵੀ ਹੈ। ਨਕੋਦਰ ਦੇ ਲਾਗੇ ਬੜਾ ਮਸ਼ਹੂਰ ਪਿੰਡ ਹੈ ਮਰਸੀਆਂ, ਔਰ ਇਹ ਭਾਈ ਭਗੀਰਥਾ ਜੀ ਦੇਵੀ ਦੀ ਪੂਜਾ ਕਰਦੇ ਹੁੰਦੇ ਸਨ। ਇਹਨਾਂ ਨੂੰ ਜਨਮ ਤੋਂ ਸੰਸਕਾਰ ਮਿਲ ਗਿਆ। ਜਿਹੜਾ ਮਨ ਹੈ ਇਹ ਗੁਰੂ ਪਿਆਰੂ ਬਦਲਦਾ ਰਹਿੰਦਾ, ਔਰ ਮਨ ਦੇ ਪ੍ਰਭਾਵ ਕਰਕੇ ਜਿਹੜਾ ਮਨੁੱਖ ਹੈ ਨਾ, ਇਹ ਕਦੇ ਨਰਮ ਕਦੇ ਗਰਮ ਇਤਿਆਦਿਕ ਇਹ ਫਰਕ ਪੈਂਦਾ ਹੈ। ਕੁਦਰਤੀ ਤੌਰ ਤੇ ਕਹਿੰਦੇ ਭਾਈ ਭਗੀਰਥੇ ਦਾ ਮਨ ਬਣਿਆ ਔਰ ਇਹਨੇ ਪ੍ਰਣ ਕੀਤਾ ਕਿ ਅੱਜ ਮੈਂ ਦੇਵੀ ਮਾਤਾ ਦੇ ਪ੍ਰਤੱਖ ਦਰਸ਼ਨ ਕਰਨੇ ਹਨ। ਹੋਇਆ ਕਿ ਕਹਿੰਦੇ ਨੇ ਦੇਵੀ ਨੇ ਪ੍ਰਤੱਖ ਹੋ ਕਰਕੇ ਦੀਦਾਰ ਦਿੱਤੇ, ਕਹਿਣ ਲੱਗੀ ਭਗੀਰਥਾ ਮੈਂ ਤੇਰੀ ਉਮਰ ਮੇਰੀ ਕਰ ਸਕਦੀ ਹਾਂ, ਮੈਂ ਤੈਨੂੰ ਦੁਨੀਆਂ ਦੇ ਪਦਾਰਥ ਦੇ ਸਕਦੀ ਹਾਂ ਪਰ ਮੇਰੇ ਕੋਲ ਮੁਕਤੀ ਨਹੀਂ। ਜੇ ਮੁਕਤੀ ਲੈਣੀ ਹੈ ਨਾ ਤੂੰ ਸੁਲਤਾਨਪੁਰ ਨਗਰ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਜਾਣਾ ਕਰ, ਔਰ ਉਹ ਦੇਵੀ ਦੀ ਪ੍ਰੇਰਨਾ ਸਦਕਾ ਹੀ ਗੁਰੂ ਕੀ ਸਿੱਖੀ ਦੇ ਮੰਡਲ ਵਿੱਚ ਆਏ ਨੇ ਭਾਈ ਭਗੀਰਥਾ ਜੀ। ਕਿਉਂਕਿ ਆਪਾਂ ਭਗਤਾਂ ਦਾ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਕੀ ਬਾਣੀ ਚ, ਤੂੰ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਾਂ ਛਪਾਨੀ, ਤੈਨੂੰ ਆਦਿ ਕਹਿੰਦੇ ਨੇ, ਤੂੰ ਭਵਨਾਂ ਦੀ ਮਾਲਕ ਹੈ ਪਰ ਮਾਂ ਮੁਕਤੀ ਦੇਣ ਮੌਕੇ ਪਤਾ ਨਹੀਂ ਤੂੰ ਕਿੱਥੇ ਚਲੀ ਜਾਂਦੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਕਿਸੇ ਪੱਖੋਂ ਅਧੂਰਾ ਨਹੀਂ, ਜਿਹੜਾ ਨਾਸ ਤੋਂ ਰਹਿਤ ਹੈ, ਚਾ ਵਿਕਾਸ ਦੇ ਨਾਲ ਉਸ ਪਰਿਪੂਰਨ ਪ੍ਰਮਾਤਮਾ ਦੀ ਸਿਵ ਤੋਂ ਸਲਾਹ ਕਰਨਾ ਕਰੋ ਜੀ।
ਕਾਮ ਕ੍ਰੋਧ ਬਿਖ ਜਾਰੇ,
ਔਰ ਪ੍ਰਮਾਤਮਾ ਦੀ ਇਬਾਦਤ ਕਰਨ ਨਾਲ ਮਨੁੱਖ ਦੇ ਅੰਦਰ ਸੰਤੋਖ ਆ ਜਾਂਦਾ, ਮਨੁੱਖ ਦੀਆਂ ਕਾਮਨਾ ਮਿਟ ਜਾਂਦੀਆਂ ਹਨ, ਵਿਕਾਰਾਂ ਤੇ ਪ੍ਰਭਾਵ ਪੈ ਜਾਏਗਾ। ਇਹ ਕ੍ਰੋਧ ਇਹ ਬਿਖ ਵਿਕਾਰ ਜਿਹੜੇ ਨੇ ਇਹ ਸੜ ਜਾਣਗੇ ਨਾਮ ਦੀ ਬਦੌਲਤ।
ਮਹਾ ਬਿਖਮ ਅਗਨ ਕੋ ਸਾਗਰ,
ਜਿਹੜਾ ਭਾਈ ਸੰਸਾਰ ਸਾਗਰ ਹੈ ਗੁਰਮੁਖੋ, ਇਹਦੇ ਵਿੱਚ ਜਿਵੇਂ ਅੱਗ ਬਲਦੀ ਅੱਗ, ਔਰ ਇਹਨੂੰ ਅੱਗੇ ਬੰਨੇ ਲੱਗਣਾ ਬੜਾ ਔਖਾ ਹੈ। ਬਿਖਮ ਕਹਿੰਦੇ ਨੇ ਕਠਣ ਨੂੰ ਔਖਾ, ਸੰਸਾਰ ਸਾਗਰ ਤੋਂ ਬੰਨੇ ਹੋਣਾ ਬੜਾ ਔਖਾ ਹੈ, ਤੇ ਜਿਵੇਂ ਅੱਗ ਦੀਆਂ ਲਪਟਾਂ ਉੱਪਰ ਨੂੰ ਉੱਠਦੀਆਂ ਨੇ ਨਾ, ਇਸੇ ਪ੍ਰਕਾਰ ਗੁਰਮੁਖੋ ਮੋਹ ਤੇ ਮਮਤਾ ਦੀ ਜਿਹੜੀ ਅੱਗ ਹੈ ਉਹ ਉੱਪਰ ਨੂੰ ਉੱਠਦੀ ਮਨੁੱਖ ਦੇ ਅੰਦਰ ਵੱਧਦੀ ਹੈ। ਸੋ ਇਸ ਕਰਕੇ ਜਿਹੜਾ ਇਹ ਅੱਗ ਦਾ ਸਾਗਰ ਸੰਸਾਰ ਹੈ ਤਾਂ ਬੜਾ ਕਠਿਨ।
ਸਾਧੂ ਸੰਗ ਉਧਾਰੇ,
ਪਰਮੇਸ਼ਰ ਦੇ ਪਿਆਰਿਆਂ ਦੀ ਇਬਾਦਤ ਕਰਿਆ ਕਰ ਗੁਰਮੁਖਾ, ਮਹਾਂਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਤੇਰੀ ਕਲਿਆਣ ਹੋ ਜਾਏਗੀ, ਲੋਹਾ ਤਰਦਾ ਨਹੀਂ ਪਰ ਜਦੋਂ ਉਹ ਲੋਹਾ ਲੱਕੜ ਦੇ ਨਾਲ ਜੁੜ ਜਾਏ ਉਹ ਲੋਹਾ ਵੀ ਗੁਰੂ ਪਿਆਰੂ ਦਰਿਆ ਤੋਂ ਬੰਨੇ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹੜੀ ਮਹਾਂਪੁਰਸ਼ ਨੇ ਉਹ ਆਪ ਕਰੇ ਨੇ, ਉਹਨਾਂ ਦੀ ਜੋ ਵੀ ਗੁਰਮੁਖ ਪਿਆਰੇ ਸੰਗਤ ਕਰਦੇ ਨੇ ਉਹ ਵੀ ਤਰ ਗਏ, ਕਿਉਂਕਿ ਆਪ ਤਰੇ ਤਰੇਨ ਸ੍ਰੇਠਾ।
ਪੂਰੇ ਗੁਰ ਮੇਟਿਓ ਭਰਮ ਅੰਧੇਰਾ,
ਇਸ ਗੱਲ ਦੀ ਸਮਝ ਅਧੂਰੇ ਗੁਰੂ ਤੋਂ ਨਹੀਂ ਪੈਗੀ। ਗੁਰੂ ਪਾਤਸ਼ਾਹ ਦੇ ਪਾਵਨ ਬਚਨ ਨੇ ਕਾਚੇ ਗੁਰਤੇ ਮੁਕਤ ਨਾ ਹੁਆ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਪੂਰਾ ਭੇਟੋ ਵਟ ਭਾਗੇ, ਮਨੇ ਭਇਆ ਪ੍ਰਗਾਸਾ। ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਕਰਮ ਚੰਗੇ ਨੇ, ਪੂਰਨ ਗੁਰੂ ਨਾਲ ਰਾਬਤਾ ਹੋਣ ਕਰਕੇ ਗੁਰੂ ਪਿਆਰ ਉਹਨਾਂ ਦੇ ਅੰਦਰ ਚਾਨਣ ਹੋ ਗਿਆ। ਔਰ ਜਿਹੜਾ ਇਹ ਭਰਮ ਦਾ ਹਨੇਰਾ, ਇਹਦੀ ਨਿਵਰਤੀ ਹੋ ਗਈ।
ਭਜ ਪ੍ਰੇਮ ਭਗਤ ਪ੍ਰਭ ਨੇਰਾ।
ਸਾਡੇ ਅੰਦਰ ਅਕਸਰ ਇੱਕ ਸ਼ੰਕਾ ਆਉਂਦਾ ਵੀ ਮਹਾਰਾਜ ਪਰਮਾਤਮਾ ਕਿਹੜਾ ਕਿਸੇ ਵੇਖਿਆ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਤੂੰ ਮੈਂ ਤੋਂ ਪਰਾਂ ਹੋ ਕੇ ਬੰਦਗੀ ਕਰਦਾ ਹੀ ਨਹੀਂ। ਭਜ ਪ੍ਰੇਮ ਭਗਤ, ਮੈਂ ਤੋਂ ਪਰਾਂ ਹੋ ਕਰਕੇ ਭਗਤੀ ਕਰ, ਉਹ ਪਰਮਾਤਮਾ ਤੈਨੂੰ ਨੇੜੇ ਪ੍ਰਤੀਤ ਹੋਵੇਗਾ, ਤੈਨੂੰ ਅੰਗ ਸੰਗ ਪ੍ਰਤੀਤ ਹੋਵੇਗਾ।
ਰਹਾਉ
ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਹਰ ਹਰ ਨਾਮ ਨਿਧਾਨ ਰਸ ਪੀਆ।
ਉਹ ਹਰੇ ਪਰੇ ਕਰਨ ਵਾਲੇ ਦੁੱਖਾਂ ਦੇ ਹਾਰਕ, ਪਰਮਾਤਮਾ ਦੇ ਨਾਮ ਰੂਪੀ ਖਜ਼ਾਨੇ ਨੂੰ ਜਿਨ੍ਹਾਂ ਪ੍ਰਾਪਤ ਕਰ ਲਿਆ, ਜਿਨ੍ਹਾਂ ਆਤਮ ਰਸ ਪੀਣਾ ਕੀਤਾ ਹੈ,
ਮਨ ਤਨ ਰਹੇ ਅਗਾਈ।
ਉਹ ਗੁਰੂ ਪਿਆਰੋ ਮਨ ਕਰਕੇ ਤਨ ਕਰਕੇ ਰੱਜ ਗਏ ਹਨ। ਇਹ ਮਨ ਤਨ ਦੇ ਨਾਲ ਅਗਾਈ ਲਫ਼ਜ਼ ਕਿਉਂ ਜੋੜਿਆ? ਨਾ ਤਾਂ ਗੁਰੂ ਪਿਆਰੋ ਉਹਨਾਂ ਨੂੰ ਕੋਈ ਸਰੀਰ ਦੀਆਂ ਲੋੜਾਂ ਨੇ, ਤੇ ਨਾ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਪਦਾਰਥਾਂ ਦੀ ਇੱਛਾ ਹੈ। ਸਰੀਰਕ ਲੋੜਾਂ ਤੋਂ ਵੀ ਉੱਪਰ ਉੱਠ ਗਏ, ਮਨ ਦੀਆਂ ਇਛਾਵਾਂ ਦੀ ਵੀ ਨਿਵਰਤੀ ਹੋ ਗਈ।
ਜਤ ਕਤ ਪੂਰ ਰਹੋ ਪਰਮੇਸ਼ਰ।
ਇਹ ਗੁਰਮਤਿ ਸਿਧਾਂਤ, ਕਿਉਂਕਿ ਵੱਖ ਵੱਖ ਮਤਾਂ ਨੇ ਪਰਮਾਤਮਾ ਦਾ ਦਿਸ਼ਾ ਮੰਨੀ ਹੈ। ਜਿਸ ਤਰ੍ਹਾਂ ਗੁਰੂ ਪ੍ਰਮਾਣ ਭਗਤਾਂ ਰਸਨਾ ਦੁਆਰਾ ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅਲੋ ਮਕਾਮਾ, ਮੁਸਲਮਾਨਾਂ ਨੇ ਅੱਲਾਹ ਦਾ ਕਰ ਪੱਛਮ ਵਾਲੇ ਪਾਸੇ ਵੱਲ ਮੰਨ ਲਿਆ। ਹਿੰਦੂ ਭਰਾਵਾਂ ਦੇ ਮਤ ਮੁਤਾਬਕ ਘਰੀ ਜਿਹੜਾ ਉਹ ਦੱਖਣ ਵਾਲੇ ਪਾਸੇ ਵੱਲ ਵਸਦਾ ਹੈ। ਪਰ ਗੁਰਮੁਖ ਸਿਧਾਂਤ ਕਹਿੰਦਾ, ਗੁਰਮੁਖਾ ਦਿਲ ਮੈਂ ਖੋਜ, ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ। ਪਿਆਰਿਆ, ਭਾਵੇਂ ਕੋਈ ਪੱਛਮ ਵਾਲੇ ਪਾਸੇ ਵੱਲ ਮੰਨੇ, ਖੰਡਣ ਮੰਡਣ ਨਾ ਕਰੀ, ਭਾਵੇਂ ਕੋ ਦੱਖਣ ਵਾਲੇ ਪਾਸੇ ਵੱਲ ਮੰਨੇ ਉਹਨਾਂ ਦੀ ਮੌਜ, ਪਰ ਗੁਰਮਤਿ ਕਹਿੰਦੀ ਪਰਮਾਤਮਾ ਤੇਰੇ ਅੰਦਰ ਹੈ, ਉਹਨੂੰ ਆਪਣੇ ਅੰਦਰੋਂ ਹੀ ਲੱਭਣਾ ਕਰ, ਪੜਤਾਲ ਨਾ ਕਰ।
ਕਤ ਆਵੈ ਕਤ ਜਾਈ।
ਉਹ ਭਾਈ ਗੁਰਮੁਖਾ ਪਰਮਾਤਮਾ ਆਵੇਗਾ ਕਿੱਥੋਂ, ਜਦੋਂ ਜਾਂਦਾ ਹੀ ਨਹੀਂ, ਹੈ ਹੀ ਥਾਂ ਤੇ, ਹਰ ਥਾਂ ਤੇ ਵਿਆਪਕ, ਕਿੱਥੋਂ ਆਵੇਗਾ, ਕਿੱਥੇ ਜਾਵੇਗਾ, ਹੈ ਸਰਬ ਵਿਆਪੀ।
ਜਪ ਤਪ ਸੰਜਮ ਗਿਆਨ ਤਤ ਬੇਤਾ।
ਪੁਰਾਣੇ ਜ਼ਮਾਨੇ ਚ ਲੋਕੀ ਵਿਸ਼ੇਸ਼ ਮੰਤਰਾਂ ਦਾ ਜਾਪ ਕਰਦੇ ਸਨ। ਕੋ ਗਾਇਤਰੀ ਮੰਤਰ ਦਾ ਜਾਪ ਕਰਦਾ ਹੈ, ਕੋ ਹਨੂਮਾਨ ਚਾਲੀਸੇ ਦਾ ਜਾਪ ਕਰਦਾ ਹੈ। ਇਸੇ ਪ੍ਰਕਾਰ ਵੱਖ ਵੱਖ ਗਿਣਤੀ ਵਾਲੇ ਮੰਤਰ ਹੁੰਦੇ ਸਨ, ਉਹਨਾਂ ਦਾ ਲੋਕੀ ਵਿਸ਼ੇਸ਼ ਤੌਰ ਤੇ ਜਾਪ ਕਰਦੇ ਸਨ। ਤਪ ਦਾ ਅਰਥ ਹੁੰਦਾ ਗੁਰੂ ਪਿਆਰੋ ਹੱਠ ਯੋਗ। ਜਿਸ ਪ੍ਰਕਾਰ ਕਿਸੇ ਨੇ ਧੂਣੀਆਂ ਤਾ ਲੈਣੀਆਂ, ਕਿਸੇ ਨੇ ਜਲ ਧਾਰਾ ਕਰਨਾ, ਕਿਸੇ ਨੇ ਪੁੱਠਾ ਲਮਕਣਾ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਪਾਵਨ ਰਚਨਾ ਵਿੱਚ ਇਹਨਾਂ ਸਾਰੇ ਨੁਕਤਿਆਂ ਦਾ ਖੰਡਨ ਕੀਤਾ ਹੈ। ਉਹ ਕਹਿੰਦੇ ਭਾਈ, ਜੇ ਪੁੱਠੇ ਲਮਕਿਆਂ ਪਰਮਾਤਮਾ ਮਿਲਦਾ ਹੋਵੇ ਤੇ ਚਮਗਿੱਦੜ ਰਹਿੰਦੇ ਪੁੱਠੇ ਹਨ, ਉਹ ਮੁਕਤ ਹੋ ਜਾਣ। ਜੇ ਮੜੀਆਂ ਮਸਾਣਾਂ ਵਿੱਚ ਰਹਿਣ ਕਰਕੇ ਪਰਮਾਤਮਾ ਮਿਲਦਾ ਹੋਵੇ ਤੇ ਦਸਮ ਪਾਤਸ਼ਾਹ ਨੇ ਆਪਣੀ ਰਚਨਾ 'ਚ ਉਹਦਾ ਰੱਬ ਦਾ ਨਾਂ ਲਿਖਿਆ ਘੁੱਗੂ, ਜਿਹਨੂੰ ਆਪਾਂ ਆਮ ਕਰਕੇ ਉੱਲੂ ਬੋਲਦੇ ਹਾਂ। ਕਲਗੀਧਰ ਪਾਤਸ਼ਾਹ ਕਹਿੰਦੇ ਵੀ ਜਿਹੜਾ ਮੜੀਆਂ ਮੱਟਾਂ ਮਸਾਣਾਂ ਚ ਰਹਿਣ ਨਾਲ ਕੋਈ ਪਰਮਾਤਮਾ ਦਾ ਪ੍ਰਾਪਤੀ ਮੰਨੇ, ਉੱਲੂ ਉੱਥੇ ਰਹਿੰਦੇ ਨੇ, ਇਸ ਕਰਕੇ ਉਹ ਪਰਮ ਸੰਤ ਕਿਉਂ ਨਹੀਂ ਬਣਦੇ? ਗੁਰਦੇਵ ਕਹਿੰਦੇ, ਗੁਰਮੁਖੋ ਜਿਸ ਮਨ ਵਸੇ ਗੋਪਾਲਾ, ਜਿਹਦੇ ਮਨ ਵਿੱਚ ਪਰਮਾਤਮਾ ਦੀ ਯਾਦ ਵਸਦੀ ਹੈ ਨਾ, ਉਹ ਜਪੇ ਉਹਨੂੰ ਹੀ ਤਪੀ ਮੰਨਣਾ ਕਰੋ। ਜਿਹਨੂੰ ਗੁਰਮਤ ਕਹਿੰਦੀ ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰਮੁਖਾ ਜਿਹੜੀ ਗੁਰੂ ਦੀ ਸੇਵਾ ਕਰਨੀ ਹੈ ਸਾਰਿਆਂ ਤੋਂ ਵੱਡੀ ਸੇਵਾ ਹੈ। ਕੋਈ ਗੁਰਮੁਖ ਪਿਆਰੇ ਚੌਰ ਕਰਦੇ ਹਨ, ਆ ਕਈ ਮੇਰੀਆਂ ਸਤਿਕਾਰਯੋਗ ਭੈਣਾਂ ਬੀਬੀਆਂ ਗੁਰੂ ਕੇ ਰੁਮਾਲੇ ਧੋ ਧੋ ਕੇ ਪ੍ਰੈਸ ਕਰਕੇ ਲਿਆਉਂਦੀਆਂ ਨੇ। ਕੋਈ ਗੁਰੂ ਕੇ ਲਾਲ ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਦਰੀਆਂ ਤੇ ਤੱਪੜ ਝਾੜਦੇ ਹਨ। ਕੋ ਲੰਗਰ ਗੁਰੂ ਕੇ ਲੰਗਰ ਵਿੱਚ ਬਰਤਨ ਮਾਂਜਣ ਦੀ ਸੇਵਾ ਕਰਦੇ ਨੇ, ਕੋਈ ਜੋੜੇ ਖਾਨੇ ਵੀ ਸੇਵਾ ਕਰਦੇ ਹਨ। ਭਾਵ ਜਿਹਨੂੰ ਸਨਾਤਨ ਮਤ ਵਿੱਚ ਕਹਿੰਦੇ ਨੇ ਨਰ ਸੇਵਾ, ਨਾਰਾਇਣ ਸੇਵਾ। ਮਨੁੱਖਾਂ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ, ਕਿਉਂਕਿ ਇਹ ਵੀ ਪਰਮਾਤਮਾ ਦੇ ਬਣਾਏ ਹੋਏ ਹਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸਦਾ ਭਾਏ, ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ, ਉਹਨਾਂ ਦਾ ਪਰਮਾਤਮਾ ਦੀ ਯਾਦ ਕਰਨਾ ਹੀ ਜਾਪ ਹੈ। ਇਹਨੂੰ ਹੀ ਸਰੀਰ ਤਪ ਜਾਣਨਾ ਕਰੀਏ।
ਨਾਮ ਰਤਨ ਜਨ ਗੁਰਮੁਖ ਪਾਇਆ,
ਉਹਨਾਂ ਨੇ ਗੁਰੂ ਦੇ ਦੱਸੇ ਹੋਏ ਢੰਗ ਤਰੀਕੇ ਨਾਲ ਅਥਵਾ ਗੁਰੂ ਦੇ ਦੁਆਰਾ ਪਰਮਾਤਮਾ ਦੇ ਨਾਮ ਰੂਪੀ ਕੀਮਤੀ ਰਤਨ ਨੂੰ ਪ੍ਰਾਪਤ ਕਰ ਲਿਆ ਹੈ।
ਤਾਕਿ ਪੂਰਨ ਘਲ,
ਉਹਨਾਂ ਦੀ ਕੀਤੀ ਹੋਈ ਮਿਹਨਤ ਸਫਲੀ ਹੋ ਗਈ, ਉਹ ਪ੍ਰਭੂ ਦੇ ਦਰ ਪ੍ਰਵਾਨ ਚੜ ਗਏ।
ਕਲ ਕਲੇਸ਼ ਮਿਟੇ ਦੁੱਖ ਸਗਲੇ,
ਫਿਰ ਗੁਰੂ ਪਿਆਰੋ ਕਲਪਨਾ ਜਿਹੜੇ ਇਹ ਘਰਾਂ ਚ ਕਲੇਸ਼ ਹਨ ਔਰ ਇਸੇ ਪ੍ਰਕਾਰ ਵਨ ਸੁਵੰਨੇ ਦੁੱਖ ਨੇ, ਉਹ ਸਾਰੇ ਦੇ ਸਾਰੇ ਚੱਕੇ ਗਏ।
ਕਾਟੀ ਜਮ ਕੀ ਫਸਾ,
ਇੱਥੋਂ ਦੇ ਕਲੇਸ਼ਾਂ ਦੀ ਗੱਲ ਹੀ ਨਹੀਂ, ਜਿਹੜੀ ਜਮਾਂ ਦੀ ਫਾਸੀ ਹੈ, ਜਿਹੜਾ ਆਵਾਗਾਉਣ ਦਾ ਚੱਕਰ ਹੈ, ਉਹ ਵੀ ਨਿਵਿਰਤ ਹੋ ਗਿਆ।
ਕਹੋ ਨਾਨਕ ਪ੍ਰਭ ਕਿਰਪਾ ਧਾਰੀ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਇਹ ਸਾਰਾ ਕੁਝ ਮਿਹਨਤ ਕਰਕੇ ਨਹੀਂ। ਇੱਕ ਲਫ਼ਜ਼ ਮੈਂ ਆਮ ਆਪ ਜੀ ਨਾਲ ਸਾਂਝਾ ਕਰਦਾ ਰਹਿੰਦਾ, ਗੁਰਮੁਖੋ ਬਾਤ ਮਿਹਨਤ ਨਾਲ ਨਹੀਂ ਜੇ ਬਣਨੀ, ਬਾਤ ਰਹਿਮਤ ਨਾਲ ਬਣਨੀ ਜੇ ਰਹਿਮਤ ਨਾਲ। ਜਿਸ ਤਰ੍ਹਾਂ ਪੁਰਾਤਨ ਗ੍ਰੰਥਾਂ ਦੇ ਵਿੱਚ ਕਥਾਵਾਚਕ ਇੱਕ ਦ੍ਰਿਸ਼ਟਾਂਤ ਸੁਣਾਉਂਦੇ ਹੁੰਦੇ ਨੇ, ਇੱਕ ਮਹਾਂਪੁਰਸ਼ ਕਹਿੰਦੇ ਨੇ ਭਗਵਾਨ ਦੇ ਕੋਲ ਚੱਲੇ ਆਪਣੇ ਕਰਮਾਂ ਦੀ ਜਾਣਕਾਰੀ ਲੈਣ। ਇਹ ਦ੍ਰਿਸ਼ਟਾਂਤ ਦਿੱਤਾ ਉਹਨਾਂ ਮਹਾਂਪੁਰਸ਼ਾਂ ਨੇ। ਇੱਕ ਨਿਰਮਲੇ ਮਹਾਤਮਾ ਹੋਏ ਨੇ, ਸੰਤ ਬਾਬਾ ਹਰਦੇਵ ਸਿੰਘ ਸ਼ਾਇਦ ਹੋਣ, ਉਹਨਾਂ ਨੇ ਇੱਕ ਨਿਰਮਲੇ ਮਹਾਂਪੁਰਸ਼ਾਂ ਦਾ ਜੀਵਨ ਲਿਖਿਆ, ਉਹਦਾ ਨਾਮ ਹੈ ਨਾਰਾਇਣ ਹਰੀ ਉਪਦੇਸ਼। ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਜਦੋਂ ਉਹਨਾਂ ਮਹਾਂਪੁਰਸ਼ਾਂ ਦੇ ਬਾਰੇ ਪਤਾ ਚੱਲਿਆ ਨਾ, ਤਾਂ ਇੱਕ ਬੱਚਾ ਵਿਚਾਰਾ ਭੇਡਾਂ ਚਾਰਦਾ ਕਹਿਣ ਲੱਗਾ, ਮਹਾਂਪੁਰਸ਼ੋ ਸਾਡੇ ਗਰੀਬਾਂ ਵੱਲ ਨਿਗਾਹ ਰੱਖਿਆ ਜੇ, ਸਾਡੇ ਗਰੀਬਾਂ ਵੱਲ। ਪਰਮਾਤਮਾ ਨੂੰ ਕਹਿਣਾ ਵੀ ਸਾਡੇ ਗਰੀਬਾਂ ਤੇ ਵੀ ਕਿਰਪਾ ਕਰੇ, ਅਸੀਂ ਸੰਸਾਰੀ ਲੋਕ ਆ, ਸਾਰੀ ਜ਼ਿੰਦਗੀ ਭੇਡਾਂ ਬੱਕਰੀਆਂ ਚਾਰ ਚ ਲਗਾਈ ਹੈ, ਪੁੱਛੀ ਆ ਜੇ ਵੀ ਸਾਡਾ ਕਦੋਂ ਕੰਮ ਬਣੇਗਾ। ਚੰਗਾ ਕਾਕਾ ਪੁੱਛੀ ਆਵਾਂਗੇ। ਜਦੋਂ ਇਹ ਗੱਲਾਂ ਬਾਤਾਂ ਚੱਲੀਆਂ ਸਨ ਤੇ ਇੱਕ ਮਹਾਤਮਾ ਕਹਿਣ ਲੱਗਾ, ਭਾਈ ਪਰਮਾਤਮਾ ਨੂੰ ਪੁੱਛੀ ਤੇ ਸਾਡਾ ਹਿਸਾਬ ਕਿਤਾਬ ਪੂਰਾ ਕਰੇ, ਹਿਸਾਬ ਕਿਤਾਬ ਪੂਰਾ, ਅਸੀਂ ਖੈਰ ਨਹੀਂ ਲੈਣਾ, ਉਹਦੇ ਇਨਸਾਫ ਚ ਫਰਕ ਨਹੀਂ ਚਾਹੀਦਾ। ਕਹਿੰਦੇ ਠੀਕ ਹੈ, ਚਲੇਗਾ। ਬੇਨਤੀ ਕੀਤੀ ਤੇ ਭਗਵਾਨ ਨੇ ਆਖਿਆ, ਮਹਾਂਪੁਰਸ਼ ਉਸ ਕਾਕੇ ਨੂੰ ਕਹਿਣਾ ਤੇ ਜਿਹੜੇ ਦਰਖਤ ਦੇ ਥੱਲੇ ਉਹ ਆਮ ਆਰਾਮ ਕਰਦਾ, ਜਦੋਂ ਉਹਨੇ ਪੱਤੇ ਦੇ ਜਨਮ ਉਹਦੇ ਪੂਰੇ ਹੋ ਗਏ, ਜਿੰਨੇ ਪੱਤੇ ਨੇ ਨਾ ਬ੍ਰਿਸ਼ ਦੇ, ਉਹਨੇ ਜਨਮਾਂ ਤੋਂ ਬਾਅਦ ਉਹਨੂੰ ਕਲਿਆਣ ਮਿਲੇਗੀ। ਮਹਾਰਾਜ, ਇੱਕ ਮਹਾਤਮਾ ਕਹਿੰਦਾ ਸੀ ਵੀ ਸਾਡਾ ਇਨਸਾਫ ਕਰਨਾ, ਮੈਨੂੰ 12 ਵਰੇ ਹੋ ਗਏ ਨੇ ਪੱਥਰ ਤੇ ਬੈਠਿਆ। ਕਹਿਣ ਲੱਗੇ ਗੁਰਮੁਖਾ, ਫਿਰ ਉਹਨੂੰ ਇਹੋ ਹੀ ਕਹਿਣਾ ਵੀ ਗੁਰਮੁਖਾ ਤੂੰ 12 ਸਾਲ ਪੱਥਰ ਤੇ ਬੈਠਾ, ਜਦੋਂ ਪੱਥਰ ਚੁੱਕ। ਤੇ ਜਦੋਂ ਉਸ ਬੱਚੇ ਨੂੰ ਖਬਰ ਦਿੱਤੀ ਨਾ ਵੀ ਭਗਵਾਨ ਨੇ ਆਖਿਆ ਵੀ ਇਹ ਜਿੰਨੇ ਪੱਤੇ ਨੇ ਇੰਨੇ ਜਨਮਾਂ ਤੋਂ ਬਾਅਦ ਤੈਨੂੰ ਮੁਕਤੀ ਮਿਲੇਗੀ, ਨੱਚਣ ਲੱਗ ਪਿਆ, ਖੁਸ਼ ਹੋ ਗਿਆ। ਉਹਨੂੰ ਪੁੱਛਿਆ ਵੀ ਗੁਰਮੁਖਾ ਇੰਨੀ ਖੁਸ਼ੀ ਕਿਉਂ? ਕਹਿਣ ਲੱਗਾ ਭਾਈ ਆਖਰਕਾਰ ਪਰਮਾਤਮਾ ਨੇ ਵਾਅਦਾ ਤਾਂ ਕੀਤਾ ਇਹ ਪੱਤੇ ਵੀ ਕਦੇ ਨਾ ਕਦੇ ਮੁੱਕ ਜਾਣਗੇ। ਕਹਿਣ ਤੋਂ ਭਾਵੇ ਵੀ ਉਹ ਜਿਹੜੇ ਗੁਰਮੁਖ ਨੇ ਨਾ ਉਹ ਆਸ ਰੱਖਦੇ ਨੇ, ਆਸ ਉਹਦੀ ਰਹਿਮਤ ਉੱਪਰ। ਗੁਰਮੁਖੋ ਮਿਹਨਤ ਕਰਕੇ ਆਪਾਂ ਪਾਸ ਨਹੀਂ ਜੀ ਹੋ ਸਕਦੇ। ਜੇ ਆਪਾਂ ਆਖੀਏ ਨੇ ਵੀ ਅਸੀਂ ਮਿਹਨਤ ਕਰਕੇ ਵੀ ਇੰਨੀ ਬਾਣੀ ਪੜ੍ਹਦੇ ਹਾਂ ਤੇ ਆਪਾਂ ਭੁਲੇਖੇ ਜਾਂ, ਆਪਾਂ ਮੰਨ ਲਓ ਵੀ 2 ਘੰਟੇ ਨਿਤਨੇਮ ਕੀਤਾ 2 ਘੰਟੇ ਆਪਣੇ ਅੰਦਰ, ਬਾਕੀ ਦੇ 22 ਘੰਟੇ ਤਾਂ ਫੁਰਨੇ ਚੱਲਦੇ ਨੇ ਨਾ ਫੁਰਨੇ। ਉਹਨਾਂ ਫੁਰਨਿਆਂ ਦੇ ਵਿੱਚ ਆਪਾਂ ਦੂਜਿਆਂ ਦਾ ਬੁਰਾ ਵੀ ਸੋਚਦੇ ਹਾਂ, ਭਾਵੇਂ ਜਵਾਨੋਂ ਨਹੀਂ ਕਰਦੇ। ਤੇ ਜੇ ਆਪਾਂ ਨਿਯਮ ਦੇ ਮੁਤਾਬਕ ਹੀ ਗੱਲ ਕਰੀਏ ਤੇ ਗੁਰੂ ਪਿਆਰੋ 22 ਘੰਟੇ ਜ਼ਿਆਦਾ ਨੇ ਕਿ 2 ਘੰਟੇ ਜ਼ਿਆਦਾ ਨੇ? ਸਾਡਾ ਤਾਂ ਇੱਕੋ ਇੱਕ ਫਰਜ਼ ਹੈ, ਅਰਦਾਸ ਕਰਿਆ ਕਰੀਏ ਪਾਤਸ਼ਾਹ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾ ਸੁਹਾਰ, ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਦੋਂ ਪ੍ਰਮਾਤਮਾ ਨੇ ਕੀਤੀ ਕਿਰਪਾ ਤਾਂ
ਮਨ ਤਨ ਭੈ ਬਿਗਾਸਾ,
ਉਹਦੀ ਕਿਰਪਾ ਤੇ ਰਹਿਮਤ ਨਾਲ ਗੁਰਮੁਖਾ ਇਹ ਮਨ ਤੇ ਤਨ ਪ੍ਰਫੁੱਲਤ ਹੋ ਜਾਏਗਾ, ਮਨ ਤੇ ਤਨ ਵਿਗਾਸ ਵਿੱਚ ਆ ਜਾਏਗਾ। ਇਹ ਗੁਰੂ ਪਿਆਰੋ ਹੁਕਮਨਾਮੇ ਦੀ ਆਪਾਂ ਸੂਖਮ ਵਿਚਾਰ ਕੀਤੀ ਹੈ। ਕੁਝ ਗੁਰਮੁਖ ਪਿਆਰਿਆਂ ਨੇ ਹੁਕਮ ਕੀਤਾ ਵੀ ਗਿਆਨੀ ਜੀ ਆਪਾਂ ਜਿੱਥੇ ਕਥਾ ਕਰਦੇ ਹਾਂ ਇੱਥੇ ਗੁਰੂ ਪੰਚਮ ਪਾਤਸ਼ਾਹ ਨੇ 12ਵਾਂ ਦੀ ਪਾਵਨ ਬਾਣੀ ਉਚਾਰਨ ਕੀਤੀ ਹੈ ਤੇ ਸਾਡੀ ਇੱਕ ਤੁਹਾਨੂੰ ਹੁਕਮ ਹੈ ਕਿ ਸਾਨੂੰ ਸਮੁੱਚੀ 12ਵਾਂ ਦੇ ਜਿਹੜੇ ਅਰਥ ਨੇ ਉਹ ਸੂਖਮ ਰੂਪ ਵਿੱਚ ਸੁਣਾਓ। ਅਸੀਂ ਕਿਸੇ ਮਹੀਨੇ ਆ ਸਕਦੇ ਹਾਂ, ਕਿਸੇ ਮਹੀਨੇ ਸਾਥੋਂ ਆਇਆ ਨਹੀਂ ਜਾਂਦਾ, ਤੇ ਇਹ ਸਾਡੇ ਵਿਚਾਰ ਨੂੰ ਪ੍ਰਵਾਨ ਕਰੋ। ਇਸ ਕਰਕੇ ਉਹਨਾਂ ਗੁਰਮੁਖਾਂ ਦੇ ਹੁਕਮ ਦੇ ਮੁਤਾਬਕ ਮੈਂ 2-3 ਦਿਨਾਂ ਦੇ ਵਿੱਚ ਜੋ ਗੁਰੂ ਪਾਤਸ਼ਾਹ ਨੇ ਇੱਥੇ ਮਾਧ ਰਾਗ ਵਿੱਚ 12ਵਾਂ ਉਚਾਰਨ ਕੀਤਾ ਹੈ ਉਹਦੇ ਸੂਖਮ ਅਰਥਾਂ ਦੀ ਸਾਂਝ ਤੁਹਾਨੂੰ ਕਰਨ ਦਾ ਯਤਨ ਕਰਾਂ, ਕਿਉਂਕਿ ਜੇ ਪੂਰਵ ਵਿਸਤਾਰ ਕਰੀਏ ਤੇ ਬੜਾ ਟਾਈਮ ਲੱਗੇਗਾ। ਸੋ ਇਹ 12ਵਾਂ ਦੀ ਪਾਵਨ ਬਾਣੀ ਗੁਰੂ ਪਿਆਰੋ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਐਸ ਮੰਜੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਚਾਰਨਾ ਕੀਤੀ। ਇਹਦੇ ਬਾਰੇ ਵੱਖ ਵੱਖ ਵਿਚਾਰਵਾਨਾਂ ਦੇ ਵੱਖ ਵੱਖ ਰਾਇਆਂ ਹਨ ਕਿ ਕੁਝ ਗੁਰਮੁਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜਦੋਂ ਵੀ ਸੰਕ੍ਰਾਂਤੀ ਦਾ ਦਿਨ ਆਉਂਦਾ ਹੈ ਤੇ ਅਨ ਮਤਾਂ ਵਾਲਿਆਂ ਪਾ ਜਾ ਕੇ ਅਸੀਂ ਮਹੀਨੇ ਦਾ ਮਹਾਤਮ ਸੁਣਦੇ ਹਾਂ, ਕਿਉਂਕਿ ਹਿੰਦੂ ਲੋਕ ਇਹ ਕਿਹਾ ਕਰਦੇ ਨੇ ਕਿ ਮਹੀਨਾ ਕਿਸੇ ਭਲੇ ਮਹਾਂਪੁਰਖ ਦੇ ਕੋਲੋਂ ਸੁਣਨਾ ਚਾਹੀਦਾ ਹੈ। ਆਪ ਇਹੋ ਜਿਹੀ ਬਾਣੀ ਰਚੋ ਜਿਹਦੇ ਵਿੱਚ 12 ਮਹੀਨਿਆਂ ਦਾ ਨਾਮ ਆ ਜਾਏ ਤੇ ਜਿਹਦੇ ਪੜ੍ਹਨ ਤੇ ਸੁਣਨ ਦੇ ਨਾਲ ਮਹੀਨਾ ਪਰ ਮਨੁੱਖ ਦੇ ਮਨ ਵਿੱਚ ਸ਼ਾਂਤੀ ਰਹੇ। ਇਹ ਬਚਨ ਸੁਣ ਕੇ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਪਹਿਲੇ ਪਾਤਸ਼ਾਹ ਮਹਾਰਾਜ ਨੇ ਤੁਖਾਰੀ ਰਾਗ ਵਿੱਚ 12ਵਾਂ ਉਚਾਰਨ ਕੀਤਾ ਹੈ ਔਰ ਉਹਦੀ ਵਿਚਾਰ ਕਰਕੇ ਵੀ ਤੁਸੀਂ ਇਸ ਆਪਣੀ ਭਾਵਨਾ ਨੂੰ ਪੂਰਿਆਂ ਕਰ ਸਕਦੇ ਹੋ। ਤਾਂ ਕਹਿੰਦੇ ਉਸ ਮੌਕੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਹੈ ਤਾਂ ਗੁਰੂ ਕੀ ਬਾਣੀ ਪਰ ਉਹ ਇੰਨੀ ਗੋਝ ਹੈ ਕਿ ਉਹ ਆਮ ਮਨੁੱਖ ਦੀ ਸਮਝ ਵਿੱਚ ਨਹੀਂ ਪੈਂਦੀ, ਆਪ ਕਿਰਪਾ ਕਰਕੇ ਉਹਦਾ ਟੀਕਾ ਰੂਪ ਬਾਣੀ ਉਚਾਰਨਾ ਕਰੋ। ਇੱਕ ਤਾਂ ਗੁਰਮੁਖ ਪਿਆਰੇ ਇਹਦੀ ਇਹ ਭੂਮਿਕਾ ਦੱਸਦੇ ਹਨ, ਦੂਸਰੀ ਗੁਰਮੁਖ ਪਿਆਰੇ ਇਹ ਰਾਏ ਦਿੰਦੇ ਨੇ ਕਿ ਗੁਰੂ ਦਰਬਾਰ ਦੇ ਵਿੱਚ ਕਥਾ ਵਾਚਕ ਆਉਂਦਾ ਤੇ ਕੁਦਰਤੀ ਤੌਰ ਤੇ ਚੇਤ ਦੀ ਸੰਗਰਾਂਦ ਵਾਲੇ ਦਿਨ ਉਹ ਆਕੜ ਗਿਆ ਜਾਣ ਕੇ। ਕਿਉਂ? ਕਥਾ ਮੈਂ ਕਰਾਂ ਤੇ ਲੋਕੀ ਮੱਥਾ ਗੁਰੂ ਨੂੰ ਟੇਕਣ, ਚੜਾਵਾ ਗੁਰੂ ਨੂੰ, मैं विद्वान को कथा करनी आया। गुरु पातशाह महाराज ने सुनिया भेजा, पंडित जी संगतां डिगदियां ने, आप कथा करो। कहन लगे जी मैं कथा करनी जी आना, क्योंकि मैं कथा करदा ते लोकी मत्था तुहानू टेकदे ने। तां उस मौके कहिंदे ने बाबा बुढ़ा जी ने बेनती की भी महाराज सानू इन्हां दी गुलामी चों बाहर कढो। तां गुरु प्यारो सतगुरु पातशाह महाराज ने इस पावन पवित्र स्थान मंजी साहिब वाली थां ते ਇਹ ਪਾਵਨ ਬਾਣੀ ਉਚਾਰਨਾ ਕੀਤੀ ਹੈ, ਜਿਹੜੀ ਬਾਰਾਂਵਾਂ ਹੈ। ਇਹ ਗੁਰੂ ਪਿਆਰੂ ਸਾਡੇ ਪੰਜਾਬੀ ਸਾਹਿਤ ਦਾ ਪੁਰਾਤਨ ਰਵਾਇਤੀ ਢੰਗ ਹੈ। ਮੈਂ ਰਵਾਇਤੀ ਢੰਗ ਤਾਂ ਕਿਹਾ ਕਿ ਵੱਖ ਵੱਖ ਵਿਦਵਾਨਾਂ ਨੇ ਇਹ ਬਾਰਾਂਵਾਂ ਦੇ ਛੰਦਾਂ ਦੀ ਵਰਤੋਂ ਕੀਤੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਵਿੱਚ ਕੀਤੀ ਹੈ, ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਕੀਤੀ ਹੈ, ਔਰ ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਕਵੀ ਸੱਜਣ ਹਨ, ਜਿਸ ਤਰ੍ਹਾਂ ਵਾਰਸ਼ਾਹ ਨੇ ਜਾਂ ਹੋਰ ਕਈ ਨੇ, ਉਹਨਾਂ ਨੇ ਵੀ ਇਸ ਛੰਦ ਨੂੰ ਅਪਣਾਉਣਾ ਕੀਤਾ ਹੈ ਬਾਰਾਂਵਾਂ ਨੂੰ। ਤੋ ਜਿਵੇਂ ਗੁਰੂ ਪੰਚਮ ਪਾਤਸ਼ਾਹ ਗੁਰਮੁਖੋਂ ਕਿਰਪਾ ਕਰਦੇ ਨੇ, ਇਹ ਆਪਾਂ ਦੋ ਤਿੰਨ ਦਿਨ ਵਿੱਚ ਇਹ ਸਮੁੱਚੀ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ, ਮਨ ਨੂੰ ਇਕਾਗਰ ਕਰਨ ਵਾਲੇ ਪਾਸੇ ਲਿਆਈਏ। ਬੋਲੋ ਸਤਨਾਮ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ। ਬਾਰਹ ਮਹਾ ਮਾਜ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪੰਚਮ ਪਾਤਸ਼ਾਹ ਇਸ ਬਾਣੀ ਦੇ ਉਚਾਰਨ ਹਾਰੇ ਨੇ, ਚੌਥੇ ਘਰ ਸੁਰਤਾਲ ਵਿੱਚ ਰਾਗੀ ਸਿੰਘਾਂ ਨੇ ਇਹਦਾ ਆਲਾਪ ਕਰਨਾ। ਬਾਰਾਂਵਾਂ ਛੰਦ ਦੀ ਕਿਸਮ ਹੈ, ਪਰਮਾਤਮਾ ਇੱਕ ਹੈ, ਸਤ ਸਰੂਪ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਭਾਈ।
ਕਿਰਤ ਕਰਮ ਕੇ ਵੀ ਛੋੜੇ, ਕਰ ਕਿਰਪਾ ਮੇਲਾ ਹੋ ਰਾਮ।
ਦੋ ਪੌੜੀਆਂ ਗੁਰੂ ਪਿਆਰੋ, ਬਾਰਾਂ ਮਹੀਨੇ ਨੇ ਤੇ ਪੌੜੀਆਂ ਚੌਦਾਂ ਹਨ। ਜਿਹੜੀ ਪਹਿਲੀ ਪੌੜੀ ਇਹਨੂੰ ਕਹਿੰਦੇ ਨੇ ਮੰਗਲ, ਜਿਹੜੀ ਅਖੀਰਲੀ ਪੌੜੀ ਉਹਨੂੰ ਕਹਿੰਦੇ ਨੇ ਅਸਤੋਤਰ। ਮੰਗਲ ਤਾਂ ਕਰੀਦਾ ਵੀ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਮੰਗਲ ਇਸ ਕਰਕੇ ਕਰੀਦਾ ਹੈ, ਪਰਮਾਤਮਾ ਮੇਰ ਕਰੀ ਭਈ ਮੈਂ ਇਹ ਕਾਰਜ ਕਰਨ ਲੱਗਾ ਤੇ ਤੇਰੀ ਕਿਰਪਾ ਨਾਲ ਇਹ ਕਾਰਜ ਨੇਪਰੇ ਚੜ ਜਾਏ। ਉਸ ਕਾਰਜ ਦੀ ਨਿਰਵਿਘਨਤਾ ਵਾਸਤੇ ਜੋ ਗੁਰੂ ਪਿਆਰੂ ਪਹਿਲਾਂ ਆਪਾਂ ਜਾਪ ਕਰਦੇ ਹਾਂ ਜਾਂ ਬੋਲਦੇ ਹਾਂ, ਜੋ ਵਡਿਆਈ ਕਰਦੇ ਉਹਨੂੰ ਮੰਗਲ ਕਹਿੰਦੇ ਨੇ। ਇਹ ਮੰਗਲ ਰੂਪ ਪੌੜੀ ਹੈ ਤੇ ਅਖੀਰ ਦੇ ਵਿੱਚ ਜਿਹੜਾ ਆਪਾਂ ਪੜ੍ਹਦੇ ਹਾਂ ਉਹਨੂੰ ਕਹਿੰਦੇ ਨੇ ਸਤੂਤਰ, ਇਹਨੂੰ ਕਹਿੰਦੇ ਨੇ ਧੰਨਵਾਦ ਸ਼ੁਕਰਾਨਾ। ਤੋ ਇਸ ਮੰਗਲ ਵਾਲੀ ਪੌੜੀ ਵਿੱਚ ਗੁਰਦੇਵ ਕਹਿੰਦੇ ਨੇ ਹੇ ਰਾਮ, ਹੇ ਰਵੇਂ ਹੋਏ ਪਰਮਾਤਮਾ, ਸਾਡੇ ਤੇ ਮਿਹਰ ਕਰ, ਸਾਨੂੰ ਆਪਣੇ ਨਾਲ ਜੋੜਨਾ ਕਰ, ਕਿਉਂ ਅਸੀਂ ਆਪਣੀ ਕਿਰਤ ਕੀਤੇ ਹੋਏ ਕਰਮਾਂ ਦੇ ਮੁਤਾਬਕ ਤੇਰੇ ਨਾਲ ਵਿਛੜੇ ਹੋਏ ਹਾਂ। ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਤੇਰੇ ਨਾਲ ਟੁੱਟੇ ਹਾਂ, ਆਪ ਸਾਡੇ ਤੇ ਕਿਰਪਾ ਕਰਨਾ ਕਰੋ, ਸਾਨੂੰ ਜੋੜਨਾ ਕਰੋ ਜੀ।
ਚਾਰ ਕੁੰਟ ਦਹਿ ਦਿਸ ਭ੍ਰਮੇ।
ਸੋ ਚਾਰ ਕੁੰਟ ਕਿਹੜੀਆਂ ਨੇ? ਉੱਤਰ, ਦੱਖਣ, ਪੂਰਬ ਤੇ ਪੱਛਮ। ਅੱਗੇ ਗੁਰੂ ਪਿਆਰੋ ਜਿਹੜੀਆਂ ਦਸ ਦਿਸ਼ਾ ਹਨ, ਇਹ ਦਸ ਦਿਸ਼ਾ ਦਾ ਭਾਵ ਇਹ ਹੈ, ਚਾਰ ਤਾਂ ਹੋ ਗਈਆਂ ਉੱਤਰ, ਦੱਖਣ, ਪੂਰਬ ਤੇ ਪੱਛਮ, ਚਾਰ ਇਹ ਗਿਣ ਲਓ। ਇਹਨਾਂ ਤੋਂ ਇਲਾਵਾ ਜਿਹੜੀਆਂ ਇਹਦੀਆਂ ਚਾਰ ਗੁੱਠਾਂ ਨੇ ਨਾ, ਉਹਨਾਂ ਦੇ ਨਾਮ ਲਿਖੇ ਨੇ, ਵੈਵ ਕੋਣ, ਅਗਨ ਕੋਣ, ਨੈਰਤ ਕੋਣ ਤੇ ਅਸਾਨ ਕੋਣ। ਇਹ ਚਾਰ ਗੁੱਠਾਂ ਹੋ ਗਈਆਂ ਅੱਠ। ਨਾਵਾਂ ਧਰਤੀ ਤੇ ਦਸਵਾਂ ਆਕਾਸ਼। ਸੋ ਇਸ ਪ੍ਰਕਾਰ ਇਹ ਜਿਹੜੀਆਂ ਦਸ ਦਿਸ਼ਾ ਹਨ, ਇਹਨਾਂ ਚ ਭਰਮਣਾ ਕੀਤਾ ਹੈ, ਚਾਰ ਕੁੰਟਾਂ ਚਾਰ ਦਿਸ਼ਾਵਾਂ ਚ ਲੱਭਣਾ ਕੀਤਾ ਹੈ।
ਥੱਕ ਆਏ ਪ੍ਰਭ ਕੀ ਸਾਮ
ਦਾ ਅਰਥ ਹੁੰਦਾ ਹੈ ਸ਼ਰਨ। ਹੇ ਪਰਿਪੂਰਨ ਪਰਮਾਤਮਾ, ਹੁਣ ਥੱਕ ਕਰਕੇ ਤੇਰੀ ਸ਼ਰਨ ਨੂੰ ਗ੍ਰਹਿਣ ਕੀਤਾ ਥੱਕ ਕਰਕੇ, ਕਿਉਂਕਿ ਤੇਰੇ ਤੋਂ ਵੱਡਾ ਹੋਰ ਕੋਈ ਨਹੀਂ।
ਤੇਨ ਦੁੱਧਾ ਤੇ ਬਾਹਰੀ।
ਤੇਨ ਦਾ ਅਰਥ ਹੁੰਦਾ ਗੁਰੂ ਪਿਆਰੂ, ਗਊ ਇੱਕ ਗਾਂ ਜਿਹੜੀ ਦੁੱਧ ਨਾ ਦੇਵੇ ਉਹ ਤਾਂ ਗਾਂ ਕਿਸੇ ਕੰਮ ਨਹੀਂ।
ਕਿਤੇ ਨਾ ਆਵੇ ਕੰਮ,
ਕਹਿੰਦੇ ਇਸ ਪ੍ਰਕਾਰ ਜਿਵੇਂ ਉਹ ਗਾਂ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ, ਇਸੇ ਪ੍ਰਕਾਰ ਬੁੱਧੀ ਰੂਪੀ ਗਊ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੀ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇੱਕ ਥਾਂ ਤੇ ਫਰਮਾਨ ਆਉਂਦਾ ਹੈ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਬੁਜ ਕਾਮ ਨਾਹੀਂ, ਕਿਆ ਸੁਲਤਾਨ ਸਲਾਮ ਹੋਣਾ, ਅੰਧੀ ਕੋਠੀ ਤੇਰਾ ਨਾਮ ਨਾਹੀਂ। ਇਹਦਾ ਭਾਵ ਇਹ ਹੈ ਕਿ ਜੇ ਗਊ ਦੁੱਧ ਨਹੀਂ ਦਿੰਦੀ, ਪੰਛੀ ਦੇ ਖੰਭ ਨਾ ਹੋਣ ਤੇ ਪਾਣੀ ਤੋਂ ਬਿਨਾਂ ਗੁਰੂ ਪਿਆਰੇ ਬਨਸਪਤੀ ਨਹੀਂ ਹੋ ਸਕਦੇ। ਇੱਕ ਰਾਜਾ ਜੇ ਕੋ ਉਹਦਾ ਈਨ ਨਹੀਂ ਮੰਨਦਾ, ਉਹਨੂੰ ਸਲਾਮ ਨਹੀਂ ਕਰਦਾ ਤੇ ਕਹਿੰਦੇ ਉਹ ਰਾਜਾ ਕਾਹਦਾ ਹੈ, ਤੇ ਜਿਹੜੇ ਮਨੁੱਖ ਦੇ ਹਿਰਦੇ ਚ ਪਰਮਾਤਮਾ ਦਾ ਨਾਮ ਨਹੀਂ ਉਹਨੂੰ ਕਹੋ ਅੰਨਾ ਕੋਠਾ, ਕਿਉਂਕਿ ਹੈ ਤਾਂ ਅੰਦਰ ਹਨੇਰੇ ਨਾ। ਜੇ ਤਾਂ ਪਰਮਾਤਮਾ ਦਾ ਨਾਮ ਕਿਸੇ ਮਨੁੱਖ ਦੇ ਹਿਰਦੇ ਦੇ ਅੰਦਰ ਵੱਸਦਾ ਹੈ ਤਾਂ ਉਹ ਜਨਮ ਸਫਲਾ, ਨਹੀਂ ਤੇ ਇਹ ਕਹੋ ਵੀ ਹਨੇਰਾ ਕੋਠਾ ਤੁਰਿਆ ਜਾਂਦਾ ਹੈ। ਇਸ ਪ੍ਰਕਾਰ ਜਿਵੇਂ ਗਾਂ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੀ।
ਜਲ ਬਿਨ ਸਾਖ ਕੁਮਲਾਵਤੀ,
ਸਾਖ ਦਾ ਅਰਥ ਹੁੰਦਾ ਖੇਤੀ, ਟਾਹਣੀਆਂ, ਪਾਣੀ ਤੋਂ ਬਿਨਾਂ ਜਿਵੇਂ ਬਨਸਪਤੀ ਦੀਆਂ ਟਾਹਣੀਆਂ ਨੇ ਅਥਵਾ ਫਸਲਾਂ ਨੇ ਇਹ ਕਮਲਾ ਜਾਂਦੀਆਂ ਨੇ, ਮੁਰਝਾ ਜਾਂਦੀਆਂ ਹਨ।
ਉਪਜਾਹੈ ਨਾਹੀ ਦਾਮ,
ਤੇ ਗੁਰੂ ਪਿਆਰਿਓ ਜੇ ਫਸਲ ਨੂੰ ਪਾਣੀ ਨਾ ਮਿਲਿਆ ਤੇ ਫਸਲ ਸੜ ਸੁੱਕ ਜਾਏਗੀ, ਆਖਿਰਕਾਰ ਫਸਲ ਪੱਕੇਗੀ ਤੇ ਫਿਰ ਆਪਣੇ ਚਾਰ ਦਮੜੇ ਪੱਲੇ ਪੈਣਗੇ ਨਾ। ਕਹਿੰਦੇ ਇਸੇ ਪ੍ਰਕਾਰ ਜਿਵੇਂ ਪਾਣੀ ਤੋਂ ਬਿਨਾਂ ਫਸਲਾਂ ਦੀਆਂ ਟਾਹਣੀਆਂ ਮੁਰਝਾ ਜਾਂਦੀਆਂ ਨੇ, ਫਸਲਾਂ ਸੁੱਕ ਸੜ ਜਾਂਦੀਆਂ ਨੇ, ਦਮੜੇ ਪੱਲੇ ਨਹੀਂ ਪੈਂਦੇ, ਮਾਇਆ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਪ੍ਰਕਾਰ ਗੁਰਮੁਖਾ ਇਹ ਨਾਮ ਰੂਪੀ ਜਲ ਤੋਂ ਬਿਨਾਂ ਜਿਹੜਾ ਤੇਰਾ ਇਹ ਮਨ ਹੈ ਮੁਰਝਾ ਜਾਏਗਾ, ਤੇ ਜੇ ਤੂੰ ਮੁਕਤੀ ਰੂਪੀ ਦਮੜੇ ਵੱਟਣਾ ਚਾਹੇ ਇਹ ਤੈਨੂੰ ਮੁਕਤੀ ਰੂਪੀ ਦਮੜੇ ਨਹੀਂ ਮਿਲਣੇ। ਅਥਵਾ ਸਲੋਕ ਸਰੂਪ ਸਮੀਪ ਤੇ ਸਜੋਜ ਜਿਹੜੀਆਂ ਇਹ ਚਾਰ ਮੁਕਤੀ ਰੂਪੀ ਪੌਂਡ, ਡਾਲਰ, ਰੁਪਈਏ ਤੇ ਯੂਰੋ ਨੇ ਨਾ, ਇਹਨਾਂ ਦੀ ਪ੍ਰਾਪਤੀ ਨਹੀਂ ਹੋ ਸਕੇਗੀ।
ਪਰ ਨਾ ਮਿਲਿਆ ਸਾਜਨਾ,
ਇਸੇ ਪ੍ਰਕਾਰ ਹਰੀ ਸੱਜਣ ਦੇ ਨਾਮ ਮਿਲਣ ਕਰਕੇ
ਕਤ ਪਾਈਐ ਬਿਸਰਾਮ।
ਇਹ ਗੁਰਮੁਖਾ ਪਰਮਾਤਮਾ ਤੋਂ ਬਿਨਾਂ ਜੇ ਤੂੰ ਕਵੇ ਨਾ ਵੀ ਤੇਰੇ ਮਨ ਨੂੰ ਟਕਾ ਆ ਜਾਏ ਤੇ ਮਨ ਨੂੰ ਟਕਾ ਨਹੀਂ ਆਏਗਾ। ਇਹ ਟਕਾ ਕੇਵਲ ਤੇ ਕੇਵਲ ਪਤੀ ਪਰਮਾਤਮਾ ਕਰਕੇ ਹੀ ਮਿਲ ਸਕਦਾ ਹੈ।
ਜਿਤ ਘਰ ਹਰ ਕੰਤ ਨਾ ਪ੍ਰਗਟਈ,
ਜਿਸ ਪ੍ਰਤੱਖ ਘਰ ਦੇ ਵਿੱਚ ਹਰੇ ਪਤੀ ਪ੍ਰਗਟ ਨਹੀਂ ਹੁੰਦਾ, ਉਪਰੰਤ ਕਿਰਪਾ ਕਰਦੇ ਹਨ।
ਪਾਠ ਨਗਰ ਸੇ ਗ੍ਰਾਮ,
ਕਹਿੰਦੇ ਗੁਰੂ ਪਿਆਰੋ ਉਹਨਾਂ ਘਰਾਂ ਨੂੰ ਕੀ ਆਖਣਾ, ਉਹ ਜਿਹੜੇ ਨਗਰ ਨੇ ਨਾ, ਪਾਠ ਨਗਰ ਸੇ ਗ੍ਰਾਮ, ਨਗਰ ਦਾ ਅਰਥ ਕਰਾਂਗੇ ਟਾਊਨ, ਗ੍ਰਾਮ ਦਾ ਅਰਥ ਹੈ ਪਿੰਡ। ਕਹਿੰਦੇ ਨੇ ਵੀ ਉਹਨਾਂ ਨੂੰ ਪਿੰਡ ਤੇ ਨਗਰ ਨਾ ਕਹੋ, ਉਹ ਕਿਸੇ ਕੰਮ ਨਹੀਂ। ਜਿਸ ਤਰ੍ਹਾਂ ਭਗਤਾਂ ਦਾ ਇੱਕ ਸ਼ਬਦ ਆਉਂਦਾ ਹੈ, ਜੇਕਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਾਹੀਂ, ਤੇ ਕਰ ਮਰਹਟ ਸਾਰ ਕੇ ਪੂਤ ਬਸੇ ਤਿਨ ਬਾਏ। ਜਿਨ੍ਹਾਂ ਘਰਾਂ ਵਿੱਚ ਪਰਮਾਤਮਾ ਦਾ ਨਾਮ ਨਹੀਂ, ਜਿਨ੍ਹਾਂ ਘਰਾਂ ਵਿੱਚ ਪਰਮੇਸ਼ਰ ਦੇ ਪਿਆਰਿਆਂ ਨੂੰ ਕੋਈ ਪੂਜਦਾ ਨਹੀਂ, ਜਲ ਪਾਣੀ ਨਹੀਂ ਛਕਾਉਂਦਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮੀਓ ਉਹਨਾਂ ਨੂੰ ਘਰ ਨਾ ਕਹੋ, ਉਹਨਾਂ ਨੂੰ ਮੜੀਆਂ ਕਹਿਣਾ ਕਰੋ। ਇਹ ਮੇਰਾ ਆਪਣਾ ਗੁਰਮੁਖੋ, ਮੇਰੇ ਤੇ ਗਲਾ ਨਹੀਂ ਕਰਨਾ, ਗੁਰਬਾਣੀ ਦੀ ਪੰਕਤੀ ਹੈ। ਜੇਕਰ ਸਾਧ ਨਾ ਸੇਵੀਏ, ਜਿਨ੍ਹਾਂ ਘਰਾਂ ਵਿੱਚ ਪਰਮੇਸ਼ਰ ਦੇ ਪਿਆਰਿਆਂ ਦੇ ਸਤਿਕਾਰ ਮਾਰਨੇ, ਹਰ ਕੀ ਪੂਜਾ ਨਾਹੀ, ਪਰਮਾਤਮਾ ਦੀ ਬੰਦਗੀ ਨਹੀਂ, ਤੇ ਘਰ ਉਹ ਘਰ ਮਰ ਹੱਟ ਪ੍ਰਗਟ ਕਹਿੰਦੇ ਨੇ ਮੜੀਆਂ ਨੂੰ, ਸਾਰਖੇ ਵਰਗੇ ਨੇ ਸਰੀਖੇ, ਉਹਨਾਂ ਘੜਾਂ ਘਰਾਂ ਨੂੰ ਮੜੀਆਂ ਵਰਗੇ ਜਾਣਨਾ ਕਰੋ, ਤੇ ਜਿਹੜੇ ਉਹਨਾਂ ਘਰਾਂ ਵਿੱਚ ਵੱਸਦੇ ਨੇ ਉਹਨਾਂ ਨੂੰ ਮਨੁੱਖ ਨੀ, ਉਹਨਾਂ ਨੂੰ ਭੂਤ ਨੀ ਆਖਣਾ ਕਰੋ। ਤੇ ਕਰ ਮਰਹਟ ਸਾਰਕੇ ਭੂਤ ਬਸੇ ਤਿੰਨ ਮਾਹੇ,
ਪ੍ਰਭ ਸੀਗਾਰ ਤੰਬੂਲ ਰਸ।
ਇਹਦਾ ਅੰਤਰੀ ਵਰਥ ਮੇਰੇ ਕੋਲੋਂ ਰਹਿ ਚੱਲਿਆ ਸੀ, ਉਹ ਹੈ ਵੀ ਜਿਸ ਅੰਤਸ਼ਕਰਨ ਰੂਪ ਘਰ ਵਿੱਚ ਹਰੀ ਪਤੀ ਪ੍ਰਗਟ ਨਹੀਂ ਹੁੰਦਾ, ਉਹ ਨਗਰ ਵੱਡੇ ਵੱਡੇ ਸਰੀਰ, ਗ੍ਰਾਮ ਛੋਟੇ ਸਰੀਰ, ਉਹ ਭੱਠ ਵਾਕੂ ਤਪਦੇ ਰਹਿੰਦੇ ਹਨ।
ਰੱਬ ਸੀਗਾਰ ਤੰਬੋਲ ਰਸ, ਸਣ ਦੇ ਹੀ ਸਭ ਖਾਮ।
ਇੱਥੇ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਵਰਤਿਆ ਵੀ ਜਿਵੇਂ ਇੱਕ ਬੀਬੀ ਨੇਕ ਪਤੀ ਵਰਤਾ ਔਰਤ ਆਪਣੇ ਪਤੀ ਦੀ ਖੁਸ਼ੀ ਵਾਸਤੇ ਸ਼ਿੰਗਾਰ ਕਰਦੀ, ਇਹ ਦ੍ਰਿਸ਼ਟਾਂਤ ਹੈ ਅਲੰਕਾਰ। ਸਰਬ ਸਾਰੇ ਸਿੰਗਾਰ ਸ਼ਿੰਗਾਰ, ਤੇ ਇਹ ਗੁਰੂ ਪਿਆਰੋ ਪੁਰਾਣੀ ਪਰੰਪਰਾ ਸੀ, ਸਾਡੇ ਸਿੱਖ ਧਰਮ ਵਿੱਚ ਨਹੀਂ। ਤਮੂਲ ਕਹਿੰਦੇ ਨੇ ਪਾਨਾਂ ਦੇ ਬੀੜੇ ਚੂਪਣੇ, ਪਾਨ ਖਾਣਾ ਮੂੰਹ ਵਿੱਚੋਂ ਬਦਬੋ ਨਾ ਆਵੇ। ਕਹਿੰਦੇ ਨੇ ਇੱਕ ਪਤੀ ਵਰਤਾ ਔਰਤ ਨੇ ਸਾਰੇ ਸ਼ਿੰਗਾਰ ਕੀਤੇ, ਪਾਨ ਵਗੈਰਾ ਚੂਸਿਆ, ਪਰ ਇਹ ਦੇਹ ਦੇ ਸਮੇਤ ਸਾਰੇ ਖਾਮ ਕੱਚੇ ਹਨ। ਖਾਮ ਦਾ ਅਰਥ ਹੁੰਦਾ ਕੱਚਾ, ਪਰ ਜਿਹੜੀ ਬਾਣੀ ਹੈ ਨਾ, ਇਹਦਾ ਸੰਬੰਧ ਸਾਡੀ ਅੰਤਰੀਵ ਨਾਲ ਹੈ। ਇਹਦਾ ਅੰਤਰੀਵ ਅਰਥ ਇਹ ਹੈ ਕਿ ਇਸੇ ਤਰ੍ਹਾਂ ਪਤੀ ਪਰਮੇਸ਼ਰ ਤੋਂ ਬਿਨਾਂ ਜਗਿਆਸੂ ਰੂਪੀ ਇਸਤਰੀ ਦੇ ਸਾਰੇ ਜਾਪ ਤਪ ਕਰਨਾ, ਤਮੂਲ ਮਾਂ ਵਾਕ ਰਸ ਪ੍ਰੇਮ ਦੀਆਂ ਗੱਲਾਂ ਕਰਨੀਆਂ, ਇਤਿਹਾਦਿਕ ਸਾਰੇ ਸਾਧਨ ਮਨੁੱਖਾ ਦੇ ਸਹਿਤ ਗੁਰੂ ਪਿਆਰੂ ਕਿਸੇ ਕੰਮ ਨਹੀਂ, ਇਹ ਕਿਸੇ ਗਿਣਤੀ ਵਿੱਚ ਨਹੀਂ, ਇਹ ਕੱਚੇ ਹਨ। ਕਦੋਂ? ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਤਾਂ।
ਪ੍ਰਭ ਸਵਾਮੀ ਕੰਤ ਵਿਹੂਣੀਆ,
ਇਸ ਪੰਕਤੀ ਚ ਗੁਰਦੇਵ ਨੇ ਨਿਰਣਾ ਕਰ ਦਿੱਤਾ ਹੈ, ਜਿਹੜੀਆਂ ਪ੍ਰਭੂ ਸਵਾਮੀ ਪਤੀ ਮਿਲਦੇ ਮਿਲਣ ਤੋਂ ਬਿਨਾਂ ਖਾਲੀ ਹਨ, ਜਿਨ੍ਹਾਂ ਦਾ ਪਰਮਾਤਮਾ ਨਾਲ ਅਜੇ ਤੱਕ ਸੰਬੰਧ ਨਹੀਂ ਹੋਇਆ।
ਮੀਤ ਸੱਜਣ ਸਭ ਜਾਮ,
ਗੁਰੂ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੂੰ ਤੂੰ ਆਪਣੇ ਮਿੱਤਰ ਤੇ ਦੋਸਤ ਸਮਝਦਾ ਗੁਰਮੁਖਾ, ਇਹ ਜਮਾਂ ਵਰਗੇ ਨੇ, ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਅਥਵਾ ਇਹਦਾ ਇੱਕ ਹੋਰ ਵੀ ਅਰਥ ਹੋ ਜਾਏਗਾ, ਇਹ ਗੁਰਮੁਖਾ ਜਾਮ ਦਾ ਅਰਥ ਹੈ ਜੰਮਣ ਤੋਂ ਲੈ ਕਰਕੇ ਮੌਤ ਤੱਕ ਤੇਰੇ ਸਾਥੀ ਨੇ, ਮੌਤ ਤੋਂ ਬਾਅਦ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ।
ਨਾਨਕੀ ਬੇਨੰਤੀਆ, ਕਰ ਕਿਰਪਾ ਦੀ ਜੈ ਨਾਮ।
ਹੇ ਪਰਿਪੂਰਨ ਪ੍ਰਮਾਤਮਾ, ਸਾਡੀ ਤੇਰੇ ਅੱਗੇ ਇੱਕ ਬੇਨਤੀ ਹੈ ਕਿ ਸਾਡੇ ਤੇ ਕਿਰਪਾ ਕਰ ਤੇ ਸਾਨੂੰ ਨਾਮ ਦੇਣਾ ਕਰੋ ਜੀ। ਜਾਚਕ ਨਾਮ ਜਾਚੇ ਜਾਚੈ,
ਹਰ ਮਿਲਾ ਸਵਾਮੀ ਸੰਗ ਪ੍ਰਭ, ਜਿਸ ਕਾ ਨਿਚਲ ਧਾਮ।
ਹੇ ਹਰੀ, ਪ੍ਰਭੂ ਸਵਾਮੀ ਨਾਲ ਸਾਨੂੰ ਮਿਲਣਾ ਕਰੋ। ਹੇ ਪ੍ਰਮਾਤਮਾ, ਤੂੰ ਸਾਨੂੰ ਆਪਣੇ ਨਾਲ ਮਿਲਣਾ ਕਰ, ਤੇਰੇ ਅੱਗੇ ਤਾਂ ਤਰਲਾ ਕਰਦੇ ਹਾਂ। ਜਿਹੜਾ ਤੇਰਾ ਘਰ ਹੈ ਨਾ, ਇਹ ਅਚਲ ਹੈ, ਤੇਰੀ ਰੈਜੀਡੈਂਸੀ ਸਦੀਵੀ ਹੈ, ਤੂੰ ਸਦੀਵੀ ਤੌਰ ਤੇ ਰਹਿਣ ਵਾਲਾ ਹੈ, ਇਸ ਕਰਕੇ ਸਾਨੂੰ ਕਿਰਪਾ ਕਰ, ਆਪਣੇ ਨਾਲ ਜੋੜਨਾ ਕਰ। ਇਹ ਗੱਲ ਕਿਉਂ ਕਹੀ? ਗੁਰਮੁਖ ਬਾਣੀ ਚਾਹੁੰਦਾ ਇੰਦਰਪੁਰੀ ਮੈਂ ਸਰਪਰ ਬਰਨਾ, ਬ੍ਰਹਮਪੁਰੀ ਨਿਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸਬਤਾਲਾ। ਜਿਹੜੀਆਂ ਪੁਰੀਆਂ ਨੇ ਇਹ ਸਦੀਵੀ ਨਹੀਂ, ਲੇਕਿਨ ਜਿਹੜਾ ਤੁਹਾਡਾ ਘਰ ਹੈ ਨਾ, ਇਹ ਸਦੀਵੀ ਤੌਰ ਤੇ ਰਹਿਣ ਵਾਲਾ। ਤੇਰਾ ਘਰ ਇਹੋ ਜਿਹਾ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਦੋ ਨਹੀਂ ਤੈ ਠਾਓ।
ਚੇਤ ਗੋਵਿੰਦ ਅਰਾਧੀਆ,
ਜਿਹੜਾ ਇੱਥੇ ਤੱਤੇ ਨੂੰ ਸਿਆਰੀ ਹੈ ਨਾ ਚੇਤ ਨੂੰ, ਇਹਦਾ ਅਰਥ ਹੁੰਦਾ ਚੇਤਰ ਦੇ ਮਹੀਨੇ ਵਿੱਚ। ਜੇ ਇਹ ਸਿਆਰੀ ਨਾ ਹੁੰਦੀ ਤੇ ਫਿਰ ਕੱਲਾ ਆਖਣਾ ਸੀ ਵੀ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਹਨ। ਚੇਤ ਗੋਬਿੰਦ ਅਰਧ ਗਿਆ ਹੋਵੇ ਆਨੰਦ ਘਣਾ। ਗੁਰਮੁਖਾ ਜੇ ਤੂੰ ਚਾਹੁੰਦਾ ਵੀ ਚੇਤਰ ਦਾ ਮਹੀਨਾ ਤੇਰਾ ਸੁੱਖ ਦਾ ਲੰਘੇ, ਇਉਂ ਕਰ ਵੇਦਾਂ ਦੇ ਦੁਆਰਾ ਜਾਣੇ ਯੋਗ ਪਰਮਾਤਮਾ ਜਿਹੜਾ ਉਹਦਾ ਆਰਾਧਨ ਕਰਨਾ ਕਰ, ਘਣੇ ਆਨੰਦ ਦੀ ਪ੍ਰਾਪਤੀ ਹੋਵੇਗੀ। ਇਹ ਆਨੰਦ ਇੰਨਾ ਜ਼ਿਆਦਾ ਸਾਡੀਆਂ ਬੀਬੀਆਂ ਭੈਣਾਂ ਨੂੰ ਆਨੰਦ ਦੀ ਪ੍ਰਾਪਤੀ ਹੋਈ, ਉਹਨਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਉਹਨਾਂ ਦੇ ਗਲਾਂ ਵਿੱਚ ਹਾਰ ਪਵਾਏਗਾ। ਮੀਰ ਮਨੂ ਦੀ ਜੇਲ੍ਹ ਵਿੱਚ ਸਾਡੀਆਂ ਉਹਨਾਂ ਬੀਬੀਆਂ ਮਾਤਾਵਾਂ ਭੈਣਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਪਾਣੀ ਦਾ ਇੱਕ ਪਿਆਲਾ ਪੀ ਕੇ ਆਖਿਆ ਬਾਜਾਂ ਵਾਲਿਆ ਤੇਰਾ ਧੰਨਵਾਦ, ਤੇਰਾ ਸ਼ੁਕਰਾਨਾ। ਇਹ ਘਣੇ ਆਨੰਦ ਦੀ ਪ੍ਰਾਪਤੀ ਵਾਲਿਆਂ ਦੀ ਬਾਤ ਹੈ, ਘਣੇ ਆਨੰਦ ਦੀ ਪ੍ਰਾਪਤੀ ਵਾਲਿਆਂ ਦੀ ਬਾਤ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਤੂੰ ਗੋਬਿੰਦ ਦੀ ਆਰਾਧਨਾ ਕਰੇ ਤੇ ਤੈਨੂੰ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਹਾਂ ਬੇਅੰਤ ਆਨੰਦ ਦੀ ਪ੍ਰਾਪਤੀ ਹੋਵੇਗੀ। ਉਹ ਆਨੰਦ ਘਣਾ ਦਾ ਅਰਥ ਹੈ ਬਹੁਤਾ, ਜਿਹੜਾ ਮਿਣਿਆ ਤੇ ਤੋਲਿਆ ਨਾ ਜਾ ਸਕੇ।
ਸੰਤ ਜਨਾ ਮਿਲ ਪਾਈਆ,
ਇਹ ਮਿਲੇਗਾ ਭਲਾ ਕਿੱਥੋਂ? ਆਖਿਰਕਾਰ ਹਰ ਵਸਤੂ ਥਾਂ ਟਿਕਾਣਾ ਹੈ ਨਾ। ਜਿਵੇਂ ਜੌਹਰੀਆਂ ਦੇ ਕੋਲੋਂ ਜਾ ਕੇ ਗੁਰੂ ਪਿਆਰੋ ਲਾਲ ਹੀਰੇ ਪੰਨੇ ਤੇ ਮੋਤੀ ਮਿਲਦੇ ਹਨ, ਸੁਨਿਆਰੇ ਭਰਾਵਾਂ ਕੋਲੋਂ ਸੋਨਾ ਮਿਲਦਾ, ਬਜਾਜ ਵੀਰਾਂ ਕੋਲ ਜਾ ਕੇ ਸਾਨੂੰ ਕੱਪੜੇ ਦੀ ਪ੍ਰਾਪਤੀ ਹੁੰਦੀ, ਕਿਰਿਆਨੇ ਦੁਕਾਨ ਤੋਂ ਆਪਾਂ ਲੂਣ ਤੇਲ ਆਦਿਕ ਲੈਂਦੇ ਹਾਂ, ਜਿਹੜਾ ਇਹ ਬਹੁਤਾ ਆਨੰਦ ਹੈ ਨਾ ਗੋਬਿੰਦ ਦਾ ਚਿੰਤਨ ਕਰਨਾ ਨਾ, ਇਹ ਤਾਂ ਪਿਆਰਿਆ ਤੈਨੂੰ ਪਰਮੇਸ਼ਰ ਦੇ ਪਿਆਰਿਆਂ ਦੇ ਕੋਲੋਂ ਹੀ ਮਿਲੇਗਾ। ਸੰਤ ਜਨਾ ਮਿਲ ਪਾਈਏ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਦਾਤ ਪ੍ਰਾਪਤ ਹੋਵੇਗੀ।
ਰਸਨਾ ਨਾਮ ਪਣਾ,
ਹੁਣ ਗੁਰੂ ਪਿਆਰੋ ਆਪਾਂ ਬਾਗਬਣੀ ਦੁਕਾਨ ਦੇ ਤੇ ਆਪਾਂ ਕਿਸੇ ਮਿੱਤਰ ਨੂੰ ਨਾਲ ਲੈ ਜਾਵਾਂਗੇ, ਪਰ ਕੋਲੋਂ ਕੀ ਕੀਮਤ ਤਾਂ ਸਾਨੂੰ ਆਪਣੇ ਕੋਲੋਂ ਤਾਰਨੀ ਪਏਗੀ ਨਾ, ਸਾਥੀ ਤਾਂ ਨਾਲ ਚਲੇਗਾ ਵੀ ਆਹ ਭਾਈ ਸਾਹਿਬ ਦੁਕਾਨ ਚੰਗੀ ਸੌਦਾ ਖਰਾ ਤੇ ਜਿੰਨੇ ਦਾ ਲੈਣਾ ਲੈ ਲਓ, ਉਦੋਂ ਸਾਨੂੰ ਆਪਣਾ ਬੜੂਆ ਖੋਲਣਾ ਪਏਗਾ। ਇਸੇ ਤਰ੍ਹਾਂ ਗੁਰੂ ਪਿਆਰੋ ਘਣੇ ਆਨੰਦ ਦੀ ਪ੍ਰਾਪਤੀ ਵਾਸਤੇ ਅਸੀਂ ਕੀ ਦੇਣਾ, ਉਹ ਹੈ ਗੁਰਮੁਖ ਪਿਆਰੋ ਰਸਨਾ ਨਾਮ ਪਣਾ, ਆਪਣੀ ਜਵਾਨ ਤੋਂ ਪਰਮਾਤਮਾ ਦੀ ਵਡਿਆਈ ਕਹਿਣੀ। ਪਣਾ ਦਾ ਅਰਥ ਹੈ ਬੋਲਣਾ, ਰਸਨਾ ਗੁਣ ਗੋਪਾਲ ਨਿਧ ਗਾਇਣ। ਉਹ ਗੁਰਮੁਖਾ ਆਪਣੀ ਰਸਨਾ ਦੇ ਦੁਆਰਾ ਉਸ ਗੋਬਿੰਦ ਨੂੰ ਗਾਣਾ ਗਾਉਣਾ ਕਰਿਆ ਕਰ। ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲੈਣ, ਤੇਰੇ ਮਨ ਨੂੰ ਸ਼ਾਂਤੀ ਆ ਜਾਏਗੀ, ਤੇਰਾ ਮਨ ਅਡੋਲ ਹੋ ਜਾਏਗਾ, ਜਿੰਨੇ ਦੁੱਖ ਨੇ ਉਹ ਵਾਕ ਆਊਟ ਕਰ ਜਾਣਗੇ, ਇੱਥੋਂ ਭੱਜ ਜਾਣਗੇ, ਦੌੜ ਜਾਣਗੇ।
ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸਹਿ ਗਣਾ।
ਆਪਾਂ ਵੀ ਗੁਰੂ ਪਿਆਰੋ ਆਪਣੇ ਆਪ ਨੂੰ ਗਿਣਤੀ ਵੀ ਸਮਝਦੇ, ਮੈਂ ਵੀ ਕਿਸੇ ਗਿਣਤੀ ਚ, ਗੁਰਦੇਵ ਕਹਿੰਦੇ ਅਸੀਂ ਨੀ ਜੇ ਗਿਣਦੇ। ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਮੁਖ ਭਣੀਏ। ਉਹ ਸੰਸਾਰ ਵਿੱਚ ਆਇਆ ਗੁਰੂ ਪਿਆਰੋ ਗਿਣਤੀ ਜੇ ਜਿਹਦੀ ਜਵਾਨ ਤੋਂ ਪਰਮਾਤਮਾ ਦੀ ਵਡਿਆਈ ਨਿਕਲੀ। ਮੇਰੇ ਪਾਤਸ਼ਾਹ ਕਹਿੰਦੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ, ਜਿਨ੍ਹਾਂ ਨੇ ਮਨੁੱਖਾ ਤਨ ਨੂੰ ਪ੍ਰਾਪਤ ਕਰਕੇ ਸੰਸਾਰ ਵਿੱਚ ਆ ਕਰਕੇ ਉਸ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਹੀ ਆਇਆ ਗਿਣਨਾ ਕਰੋ, ਉਹੋ ਹੀ ਗਿਣਤੀ ਚ ਨੇ, ਉਹੋ ਹੀ ਲੇਖੇ ਵਿੱਚ ਹਨ।
ਇੱਕ ਖਿਨ ਤਿਸ ਬਿਨ ਜੀਵਣਾ,
ਵੇਖ ਲੋ ਗੁਰੂ ਪਿਆਰੋ ਆਪਣੀ ਹਾਲਤ ਕੀ ਹੈ ਤੇ ਗੁਰਮਤ ਕੀ ਕਹਿੰਦੀ ਹੈ। ਕਹਿੰਦੇ ਪਰਮਾਤਮਾ ਦੀ ਯਾਦ ਤੋਂ ਬਿਨਾਂ ਜਿਹੜਾ ਇੱਕ ਖੇਨ ਭਰ ਵੀ ਜਿਉਣਾ ਹੈ
ਬਿਰਥਾ ਜਨਮ ਜਾਣਾ।
ਇਹ ਭਾਈ ਕਹਿੰਦੇ ਨੇ ਉਹਨਾਂ ਦਾ ਵਰਥ ਜਿਹੜਾ ਜਨਮ ਹੈ ਨਾ ਉਹ ਵਿਅਰਥ ਜਾਣਨਾ ਕਰੋ, ਕਿਸੇ ਕੰਮ ਨਹੀਂ। ਆਪਾਂ ਗੁਰੂ ਪਿਆਰੋ ਗੁਰੂ ਪੰਚਮ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਹਾਂ ਔਰ ਬਾਬਾ ਵਿਧੀ ਚੰਦ ਦੀ ਵਿਸ਼ੇਸ਼ ਕਰਕੇ ਇਸ ਬਾਣੀ ਦਾ ਬਹੁਤ ਜਾਪ ਕਰਦੇ ਹੁੰਦੇ ਸਨ, ਬਹੁਤ ਜ਼ਿਆਦਾ। ਅੱਜ ਵੀ ਬਾਬਾ ਵਿਧੀ ਚੰਦ ਦੇ ਅੰਸ ਬੰਸ ਨੂੰ ਮਿਲੀਏ ਨਾ, ਉਹ ਗੁਰੂ ਪਿਆਰੋ ਕੋਈ ਵੀ ਪਾਠ ਕਰਨ, ਸਹਿਜ ਪਾਠ ਕਰਨ, ਅਖੰਡ ਪਾਠ ਕਰਨ, ਸ਼ਾਦੀ ਗਮੀ ਹੋਵੇ, ਉਹ ਸ਼ਬਦ ਹਜ਼ਾਰਿਆਂ ਦਾ ਪਾਠ ਲਾਜ਼ਮੀ ਕਰਦੇ ਹਨ, ਕਿਉਂਕਿ ਬਾਬਾ ਵਿਧੀ ਚੰਦ ਜੀ ਸ਼ਬਦ ਹਜ਼ਾਰੇ ਬਹੁਤ ਵੇਰਾ ਪੜ੍ਹਦੇ ਹੁੰਦੇ ਸਨ। ਉਹ ਸ਼ਬਦ ਹਜ਼ਾਰਿਆਂ ਦੀ ਪਾਵਨ ਬਾਣੀ ਵਿੱਚ ਪੰਕਤੀ ਆਉਂਦੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲ ਗਿਆ ਪ੍ਰਹਿ ਤੁਧ ਭਗਵੰਤਾ, ਮੂਹੇ ਰਹਿਣ ਨਾ ਵਿਆਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਉ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੇ ਸਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਇਸ ਪ੍ਰਕਾਰ ਗੁਰੂ ਪਿਆਰਿਓ, ਜਿਹੜੇ ਪਰਮਾਤਮਾ ਦੀ ਯਾਦ ਤੋਂ ਬਿਨਾਂ ਹਨ ਉਹਨਾਂ ਦਾ ਜਨਮ ਨਿਸਫਲ ਫਜ਼ੂਲ।
ਜਲ ਥਲ ਮਹੀ ਅਲ ਪੂਰਿਆ, ਰਵਿਆ ਵਿੱਚ ਬਣਾ।
ਉਹ ਪਰਮਾਤਮਾ ਦੀ ਹੋਂਦ ਕਿੱਥੇ ਕਿੱਥੇ ਹੈ? ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਉਹ ਜਲਾਂ ਦੇ ਵਿੱਚ, ਪਾਣੀ ਵਿੱਚ ਹੈ। ਜਲਾਂ ਕਿਉਂ ਕਿਹਾ ਹੈ? ਆਮ ਜਲ ਵੀ ਕਿਹਾ ਜਾ ਸਕਦਾ। ਜਲ ਹੁੰਦਾ ਇੱਕ ਵਚਨ, ਜਲਾਂ ਦਾ ਅਰਥ ਹੈ ਬਹੁ ਵਚਨ। ਇਹ ਤਾਂ ਕਿਹਾ ਗਿਆ ਗੁਰੂ ਪਿਆਰੋ, ਮਨੁੱਖਾਂ ਨੇ ਪਾਣੀ ਦੀ ਵੰਡ ਵੀ ਕਰ ਲਈ। ਇਹ ਸ਼ਾਂਤ ਮਹਾਸਾਗਰ, ਇਹ ਹਿੰਦ ਮਹਾਸਾਗਰ, ਜਿਵੇਂ 47 ਤੋਂ ਪਹਿਲਾਂ ਪੰਜਾਬ ਸੀ ਪੰਜਾਂ ਦਰਿਆਵਾਂ ਦਾ ਦੇਸ਼, ਇਹਦੇ ਤੋਂ ਪਹਿਲਾਂ 7 ਦਰਿਆ ਵਗਦੇ ਸਨ, ਇਹਦਾ ਨਾਂ ਸੀ ਸਪਤ ਸਿੰਧੂ। 7 ਦਰਿਆਵਾਂ ਕਰਕੇ ਸਪਤ ਸਿੰਧੂ, 5 ਦਰਿਆਵਾਂ ਕਰਕੇ ਬਣ ਗਿਆ ਪੰਜਾਬ। ਉਹਦੇ ਵਿੱਚ ਹੀ ਵੰਡੀਆਂ ਪੈ ਗਈਆਂ ਤੇ ਹੁਣ ਕੇਵਲ ਤੇ ਕੇਵਲ ਸਾਡੇ ਕੋਲ 2.5 ਰਹਿ ਗਏ। 2.5 ਹੁਣ ਜਿਹੜਾ ਉਹ ਚਨਾਬ ਹੈ ਨਾ, ਉਹ ਪਾਕਿਸਤਾਨ ਦਾ ਬਣ ਗਿਆ। ਸਤਲੁਜ ਤੇ ਬਿਆਸ ਭਾਰਤ ਪੰਜਾਬ ਦੇ ਹੋ ਗਏ। ਮੇਰੇ ਪਾਤਸ਼ਾਹ ਕਹਿੰਦੇ ਭਾਈ, ਉਹ ਸਾਰਿਆਂ ਪਾਣੀਆਂ ਚ ਉਹਦੀ ਸੱਤਿਆ, ਸਾਰਿਆਂ ਪਾਣੀਆਂ ਚ। ਥਲਾਂ ਦਾ ਅਰਥ ਹੈ ਥਲ, ਜਿਹੜੀ ਧਰਤੀ ਹੈ, ਇਹ ਭਾਰਤ ਭੂਮੀ ਹੈ, ਇਹ ਪਾਕਿਸਤਾਨ ਦੀ ਭੂਮੀ ਹੈ, ਬੰਗਲਾਦੇਸ਼ ਦੀ ਭੂਮੀ ਹੈ, ਉਹਨੂੰ ਕਹਿੰਦੇ ਨੇ ਥਲ। ਮਈ ਕਹਿੰਦੇ ਨੇ ਪ੍ਰਿਥਵੀ ਨੂੰ, ਅਲ ਨਾਮ ਆਕਾਸ਼ ਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੀ ਦਾ ਪਾਵੇ ਨਹੀਂ ਵੀ ਉਹ ਪਾਣੀ ਵਿੱਚ ਘੱਟ ਹੈ ਤੇ ਧਰਤੀ ਵਿੱਚ ਜ਼ਿਆਦਾ। ਨਹੀਂ ਨਹੀਂ, ਹਰ ਥਾਂ ਤੇ ਪੂਰਨ ਹੈ। ਵਣਾ ਦਰਖਤਾਂ ਦੇ ਵਿੱਚ ਵੀ ਉਹ ਵਿਆਪਕ ਹੈ। ਰਵਿਆ ਵਿੱਚ ਬਣਾ ਵਿਆਪਕ, ਜਿਹੜੇ ਜੰਗਲ ਆਦਿ ਨੇ ਉਹਨਾਂ ਦੇ ਵਿੱਚ ਵੀ ਉਹਦੀ ਹੋਂਦ ਹੈ, ਉੱਥੇ ਵੀ ਉਹਦਾ ਵਾਸਾ ਹੈ।
ਸੋ ਪ੍ਰਭ ਚਿਤ ਨਾ ਆਵਈ,
ਜਿਹੜਾ ਗੁਰੂ ਪਿਆਰੋ ਉਸ ਪ੍ਰਭੂ ਜਿਹਨੂੰ ਚੇਤੇ ਨਹੀਂ ਆਉਂਦਾ, ਸੋ ਉਹ ਪ੍ਰਭੂ ਪਰਮਾਤਮਾ ਕਹਿੰਦੇ ਜਿਨ੍ਹਾਂ ਨੂੰ ਉਹ ਪਰਮਾਤਮਾ ਚੇਤੇ ਨਹੀਂ ਆਉਂਦਾ।
ਕਿਤੜਾ ਦੁੱਖ ਗਣਾ,
ਉਹਨਾਂ ਨੂੰ ਕਿੰਨਾ ਕੁ ਦੁੱਖ ਆਉਂਦਾ ਉਹ ਗਿਣਤੀ ਨਹੀਂ ਹੋ ਸਕਦੀ। ਗੁਰੂ ਪਿਆਰਿਓ, ਜਦੋਂ ਮਨੁੱਖ ਸਰੀਰ ਛੱਡਦਾ ਨਾ, ਮਨੁੱਖ ਸਰੀਰ ਛੱਡਦਾ ਉਹਦੇ ਬਾਰੇ ਜਿਹੜਾ ਹਿੰਦੂ ਧਰਮ ਦਾ ਪੁਰਾਣ ਹੈ ਗੜ ਪੁਰਾਣ, ਉਹਦੇ ਚ ਲਿਖਿਆ ਵੀ ਮਨੁੱਖ ਨੂੰ ਇੰਨੀ ਦਰਦ ਹੁੰਦੀ ਵੀ ਗੁਰੂ ਪਿਆਰੋ ਪਰਮੇਸ਼ਰ ਕਿਰਪਾ ਕਰੇ ਕਿਸੇ ਤੇ ਭਾਣਾ ਨਾ ਵਰਤੇ, ਕਿਤੇ ਠੂਹਾਂ ਲੜ ਜਾਏ ਨਾ, ਤੇ ਮਨੁੱਖ ਨੂੰ ਇੰਨੀ ਤਕਲੀਫ ਹੁੰਦੀ ਵੀ ਉਹ ਦੱਸੀ ਨਹੀਂ ਜਾ ਸਕਦੀ। ਠੂਹੇ ਤੇ ਸਭ ਤੋਂ ਵੱਧ ਪੀੜ ਹੁੰਦੀ ਠੂਹੇ ਤੇ ਲੜਨ ਦੀ। ਲੇਕਿਨ ਗਰੜ ਪੁਰਾਣ ਵਿੱਚ ਲਿਖਿਆ ਵੀ ਜਦੋਂ ਬੰਦੇ ਦੀ ਮੌਤ ਹੁੰਦੀ ਉਹਨੂੰ 1,00,000 ਠੂਹੇ ਦੇ ਲੜਨ ਜਿੰਨੀ ਤਕਲੀਫ ਹੁੰਦੀ ਹੈ। ਇਹ ਗੜ ਪੁਰਾਣ ਦੀ ਬਚਨ ਨੇ। ਆ ਸੈਂਖੀਆ ਨਾ, ਸੈਂਖੀਆ ਇਹ ਗੁਰੂ ਪਿਆਰੂ ਪੱਥਰ ਤੋਂ ਬਣਦਾ ਹੈ, ਤੇ ਪੱਥਰ ਉਸ ਤੋਂ ਸੈਂਖੀਆ ਬਣਦਾ ਜਿਹਦੇ ਤੇ ਠੂਹਾਂ ਡੰਗ ਮਾਰੇ। ਕਹਿਣ ਦਾ ਭਾਵ ਹੈ ਵੀ ਠੂਹੇ ਦੇ ਡੰਗ ਵਿੱਚ ਇੰਨੀ ਇੰਨਾ ਤਾਕਤ ਹੈ, ਇੰਨੀ ਗਰਮੀ ਹੈ, ਇੰਨਾ ਸਾੜ ਹੈ ਕਿ ਉਹ ਪੱਥਰ ਨੂੰ ਸਾੜ ਕੇ ਤੇ ਜ਼ਹਿਰ ਬਣਾ ਦਿੰਦਾ, ਜ਼ਹਿਰ। ਤੇ ਮਨੁੱਖ ਇਕੱਲੇ ਨੂੰ ਜਦੋਂ ਸਰੀਰ ਛੱਡਦਾ ਨਾ, ਉਦੋਂ 1,000 ਠੂਹੇ ਦੇ ਡੰਗ ਮਾਰਨ ਜਿੰਨੀ ਤਕਲੀਫ ਹੈ। ਸਾਡੇ ਸਿੱਖ ਪੰਥ ਵਿੱਚ ਇੱਕ ਮਹਾਂਪੁਰਸ਼ ਹੋਏ ਨੇ, ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ। ਉਹਨਾਂ ਨੇ ਇੱਕ ਵਾਰ ਜ਼ਿਕਰ ਕੀਤਾ ਸੀ, ਗੁਰਮੁਖੋ ਜਦੋਂ ਬੰਦਾ ਸਰੀਰ ਛੱਡਦਾ ਨਾ, ਉਦੋਂ ਮਨੁੱਖ ਨੂੰ ਇੰਨੀ ਤਕਲੀਫ ਹੁੰਦੀ ਵੀ ਜਿਵੇਂ ਇੱਕ ਬੇਰੀ ਦਾ ਛਾਪਾ ਮੂੰਹ ਦੇ ਰਸਤੇ ਪਾ ਕੇ ਤੇ ਗੁਦਾ ਦੇ ਰਾਹੀਂ ਖਿੱਚ ਦਈਏ, ਇੰਨੀ ਤਕਲੀਫ ਜਦੋਂ ਬੰਦੇ ਨੂੰ ਹੁੰਦੀ ਨੀ, ਇੰਨੀ ਤਕਲੀਫ ਮਨੁੱਖ ਨੂੰ ਸਰੀਰ ਛੱਡਣ ਲੱਗਿਆ ਹੁੰਦੀ ਹੈ। ਮੌਤ ਦਾ ਇੰਨਾ ਡਰ ਹੈ, ਮੌਤ ਇੰਨੀ ਭਿਆਨਕ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਤਾਂ ਦੁੱਖ ਹੈ ਤਾਂ ਬੜਾ ਕਠਿਨ, ਪਰ ਉਹਦੀ ਗਿਣਤੀ ਲਿਖੀ ਵੀ 1,00,000 ਠੂੰਹੇ ਦੇ ਡੰਗ ਮਾਰਨ ਜਿੰਨਾ ਤਕਲੀਫ। ਪਰ ਜਿਹੜੇ ਮਨੁੱਖ ਪਰਮਾਤਮਾ ਤੋਂ ਦੂਰ ਹੋ ਚੁੱਕੇ ਨੇ, ਉਹਨੂੰ ਚੇਤੇ ਨਹੀਂ ਕਰਦੇ, ਉਹਨਾਂ ਨੂੰ ਇੰਨੀ ਤਕਲੀਫ ਹੈ, ਇੰਨੇ ਦੁਖੀ ਹੋਣਗੇ, ਉਹ ਗਿਣਤੀ ਨਹੀਂ ਹੋ ਸਕਦੀ।
ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ।
ਹਾਂ, ਜਿਨ੍ਹਾਂ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਰਾਵਿਆ ਚੇਤੇ ਕੀਤਾ ਹੈ, ਜਿਨ੍ਹਾਂ ਨੇ ਨਾਮ ਜਪ ਕੇ ਉਸ ਪ੍ਰਭੂ ਦੇ ਆਨੰਦ ਨੂੰ ਭੋਗਣਾ ਕੀਤਾ ਹੈ, ਉਹਨਾਂ ਦੇ ਮਨਾਂ ਨੂੰ ਹੀ ਕਰਮ ਸਮਝਣਾ ਕਰੋ, ਉਹਨਾਂ ਦੇ ਸ਼੍ਰੋਮਣੀ ਭਾਗ ਮੰਨਣਾ ਕਰੋ ਵੀ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਜਾਣ ਕੇ ਚੇਤੇ ਕੀਤਾ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ,
ਹਰ ਦਰਸ਼ਨ ਕਉ ਮਨ ਲੋਚਦਾ।
ਮੇਰੇ ਪਾਤਸ਼ਾਹ ਕਹਿੰਦੇ ਨੇ ਪ੍ਰੇਮੀਓ, ਮੇਰਾ ਵੀ ਉਸ ਪਰਮਾਤਮਾ ਨੂੰ ਮਿਲਣ ਨੂੰ ਚਿੱਤ ਕਰਦਾ ਹੈ। ਉਡੀਨੀ 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 ਕਬ ਕਰ ਆਵੇ ਰੇ, ਮੇਰਾ ਮਨ ਉੱਡਦਾ ਹੈ ਵੀ ਪਰਮਾਤਮਾ ਕਦੋਂ ਮੇਰੇ ਹਿਰਦੇ ਵਿੱਚ ਪ੍ਰਗਟ ਹੋਏਗਾ। ਨਾਨਕ ਸੇਵਾ ਕਰੋ ਹਰ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਅਭਰਣੀ। ਜਿਹੜਾ ਮੇਰਾ ਮਨ ਹੈ ਉਸ ਪਰਿਪੂਰਨ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਲੋਚਦਾ ਹੈ।
ਨਾਨਕ ਪਿਆਸ ਮਨਾ,
ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਮੇਰੇ ਮਨ ਵਿੱਚ ਉਸ ਪਰਮਾਤਮਾ ਨੂੰ ਮਿਲਣ ਦੀ ਪਿਆਸ ਲੱਗੀ ਹੋਈ, ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਕੀਨ ਡਿਜ਼ਾਇਰ, ਤੀਬਰ ਇੱਛਾ ਹੈ।
ਚੇਤ ਮਿਲਾਏ ਸੋ ਪ੍ਰਭੂ ਤਿਸ ਕਾਇ ਪਾਏ ਲਗਾ।
ਇਹ ਚੇਤ ਦੇ ਮਹੀਨੇ ਦੇ ਦੁਆਰਾ ਸਿੱਖਿਆ ਦਿੰਦੇ ਨੇ ਗੁਰਮੁਖਾ, ਚੇਤ ਦਾ ਮਹੀਨਾ ਤੈਨੂੰ ਕਹਿੰਦਾ ਹੈ ਕਿ ਜਿਹੜਾ ਤੈਨੂੰ ਪਰਮਾਤਮਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲਗਾ। ਜੋ ਗੁਰਮੁਖ ਪਿਆਰੇ ਮੈਨੂੰ ਪਰਮਾਤਮਾ ਨਾਲ ਮਿਲਾ ਦੇਣਗੇ ਨਾ, ਮੈਂ ਉਹਨਾਂ ਦੇ ਪੈਰੀ ਪੈਂਦਾ ਹਾਂ, ਮੈਂ ਉਹਨਾਂ ਦੀ ਈਨ ਮੰਨਦਾ ਹਾਂ। ਅਸੀਂ ਆਪਾਂ ਨੀ ਕਹਿੰਦੇ ਮੈਂ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁਸੇ ਆਪਾਂ ਪੜ੍ਹਦੇ ਹਾਂ, ਭਾਵੇਂ ਇਹ ਬਾਣੀ ਦੀ ਪੰਕਤ ਨਹੀਂ, ਪਰ ਕਿਉਂ ਕਹਿੰਦੇ ਆ, ਸਾਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਪਰਮਾਤਮਾ ਨਾਲ ਜੋੜਨਾ ਕੀਤਾ ਹੈ, ਪਰਮਾਤਮਾ ਨਾਲ। ਜਿਹੜੇ ਮੈਨੂੰ ਪਰਮਾਤਮਾ ਨਾਲ ਜੋੜਨਗੇ ਨਾ, ਮੈਂ ਉਹਨਾਂ ਦੇ ਪੈਰੀ ਪੈਂਦਾ, ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਗੁਰੂ ਬਾਬਾ ਗੁਰਮੁਖ ਸਾਡੇ ਤੇ ਵੀ ਦਇਆ ਕਰੇ, ਸਾਨੂੰ ਇਹੋ ਜਿਹੇ ਨੇ ਗੁਰਮੁਖਾਂ ਪਿਆਰਿਆਂ ਦੀ ਸੰਗਤ ਮਿਲੇ, ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ। ਗੁਰੂ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।